about to study with you on this. आप सर्वत माई भाई गुरु सिख स्रोता जन पहुंचे हो गुरु सिखां दा नितनेम शाम दे वक्त दा सोदा दी बाणी दे जाप गुरु सिखां ने कीते है और इस स्थान ते भी गुरु प्यारे भाई साहब और अनेक ग्रंथी सिंह जी ने उस तो उपरंत आप जी नूं कीर्तन सरवण कराया है। हुण जो लड़ीवार श्री आसा जी दी वार दा व्याख्या सहित विचार हो रहा है, सतगुरां दी अपार बख्शिश पिछे नौ श्लोक जिहड़े पौड़ियां महले गुरु नानक साहिब महाराज ने पाक पटन दे अंदर बाबे फरीद साहिब जी दा पोतरा चेला ਇਹ ਜਿਸ ਦੇ ਪ੍ਰਥਾਏ ਮਹਾਰਾਜ ਸਾਹਿਬ ਜੀ ਨੇ ਉਹਦੇ ਪਰਮਾਰਥੀ ਕੁਝ ਸਵਾਲ ਸਨ ਉਹਨਾਂ ਦਾ ਉੱਤਰ ਦਿੰਦਿਆਂ ਕੁਝ ਹੋਰ ਫਕੀਰਾਂ ਦੀ ਜਮਾਤ ਕੋਲ ਬੈਠੀ ਹੈ ਇਹ ਵਿਚਾਰਾਂ ਹੋਈਆਂ। ਇਸ ਤੋਂ ਬਾਅਦ ਜਿਹੜਾ ਹੁਣ ਦਸਵਾਂ ਸਲੋਕ ਹੈ ਆਸਾ ਜੀ ਦੀ ਵਾਰ ਦਾ ਇਸ ਦੀ ਵਿਚਾਰ ਇਸ ਪ੍ਰਕਾਰ ਹੈ ਕਿ ਸਲੋਕ ਇੱਕ ਜਗ੍ਹਾ ਉਚਾਰਨ ਹੋਇਆ ਦੂਸਰੀ ਜਗ੍ਹਾ ਇਹੀ ਸਲੋਕ ਉਚਾਰਨ ਕਰਕੇ ਸਤਿਗੁਰਾਂ ਨੇ ਉਪਦੇਸ਼ ਬਖਸ਼ਿਆ। ਇਹ ਗਰੀਬ ਨਿਵਾਜ ਸਤਿਗੁਰੂ ਜਦੋਂ ਸੁਲਤਾਨਪੁਰੇ ਸਨ ਤੇ ਭਾਈ ਮਰਦਾਨੇ ਦੁਆਰਾ ਰਾਏ ਬਾਜ਼ਾਰ ਨੇ ਇੱਕ ਬੇਨਤੀ ਭੇਜੀ ਸੀ ਔਰ ਬਹੁਤ ਹੀ ਵਿਹਲ ਹੋ ਉਹਨੇ ਕਿਹਾ ਸੀ ਮਰਦਾਨਿਆ ਤੇਰਾ ਬਹੁਤ ਵੱਡਾ ਮੇਰੇ ਤੇ ਆਸਾਨ ਹੋਏਗਾ ਵੀ ਇੱਕ ਵਾਰੀ ਗੁਰੂ ਨਾਨਕ ਸਾਹਿਬ ਦੇ ਦੀਦਾਰ ਕਰਾ ਦੇ, ਮੇਰੀ ਬਿਰਧ ਅਵਸਥਾ ਹੋ ਗਈ ਹੈ, ਮੈਂ ਜਾ ਨਹੀਂ ਸਕਦਾ ਤੇ ਨਹੀਂ ਤਾਂ ਮੈਂ ਜਾ ਕੇ ਆਪ ਦਰਸ਼ਨ ਕਰਾਂ, ਇਸ ਕਰਕੇ ਤੇਰਾ ਆਸਾਨ ਹੋਏਗਾ ਤੂੰ ਇੱਕ ਵਾਰੀ ਮੈਨੂੰ ਉਹਨਾਂ ਦਾ ਮਿਲਾਪ ਕਰਾ ਦੇ। ਤੇ ਭਾਈ ਮਰਦਾਨੇ ਨੇ ਸਤਿਗੁਰੂ ਨੂੰ ਬਹੁਤ ਪਿਆਰ ਦੇ ਨਾਲ ਰਾਏ ਬੁਲਾਰ ਦੀ ਬੇਨਤੀ ਪਹੁੰਚਾਈ ਹੈ ਤੇ ਮਹਾਰਾਜ ਸਾਹਿਬ ਜੀ ਦਾ ਪ੍ਰੇਮ ਵੇਖ ਕੇ ਸੱਚਾ ਸੁੱਚਾ ਪ੍ਰੇਮ, ਮਹਾਰਾਜ ਦਾ ਬਚਪਨ ਸੀ ਉਦੋਂ ਲਾ ਕੇ ਖੇਤੀ ਉਜੜੀ ਉਸ ਵੇਲੇ ਵੀ ਤੇ ਸੱਪ ਨੇ ਛਾਇਆ ਕੀਤੀ, ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਕੌਤਕ ਰਾਏ ਬੁਲਾਰ ਆਪਣੀ ਅੱਖੀ ਵੇਖ ਚੁੱਕਿਆ ਸੀ। ਇਹ ਮਹਾਰਾਜ ਸਾਹਿਬ ਜੀ ਰਾਏ ਪੁਆਇੰਟ ਦੀ ਤਲਵੰਡੀ ਪਹੁੰਚੇ ਤਾਂ ਜਿਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਆਗਮਨ ਸੁਣਿਆ ਇਸ ਨੇ ਸੁਨੇਹਾ ਭੇਜਿਆ, ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਦੀਦਾਰ ਦੇਣ ਵਾਸਤੇ ਆਏ। ਰਾਏ ਬੁਲਾਰ ਦਾ ਸਰੀਰ ਬਹੁਤ ਕਮਜ਼ੋਰ ਹੋ ਚੁੱਕਾ ਸੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਵੇਖ ਕੇ ਖੁਸ਼ੀ ਦੇ ਵਿੱਚ ਉਮੜਿਆ ਜਿਵੇਂ ਸਮੁੰਦਰ ਦੇ ਵਿੱਚ ਛੱਲਾਂ ਆਉਂਦੀਆਂ ਹਨ। ਵੈਰਾਗ ਤੇ ਪ੍ਰੇਮ ਦੀ ਗਰਮੀ ਐਸੀ ਛੱਲ ਉੱਠੀ ਤੇ ਉੱਠ ਕੇ ਸਤਿਕਾਰ ਕਰਨ ਲੱਗਾ ਪਰ ਸਰੀਰ ਨੇ ਸਾਥ ਨਹੀਂ ਦਿੱਤਾ ਤੇ ਮਹਾਰਾਜ ਸਾਹਿਬ ਦੇ ਕੋਲ ਜਾ ਕੇ ਕਹਿਣਗੇ, ਰਾਜ ਜੀ ਖੇਚਲ ਨਾ ਕਰੋ, ਸਰੀਰ ਪੁਰਾਣਾ ਹੋ ਗਿਆ, ਮੈਂ ਆ ਗਿਆ ਤੁਹਾਡੇ ਕੋਲ। ਨਹੀਂ ਮਹਾਰਾਜ, ਮੈਨੂੰ ਆਪਣੇ ਚਰਨ ਇੱਕ ਵਾਰੀ ਪਰਸਨ ਦਿਓ। ਚਰਨ ਪਾਸੇ ਬੈਰਾਗ ਕੀਤਾ, ਅੱਖਾਂ ਦੇ ਹੰਝੂਆਂ ਦੇ ਨਾਲ ਗੁਰੂ ਸਾਹਿਬ ਦੇ ਚਰਨ ਤੋਤੇ ਦੀ ਬੇਨਤੀ ਕੀਤੀ, ਗਰੀਬ ਨਿਵਾਜ ਅੱਜ ਤੁਹਾਡਾ ਖਾਣਾ ਇਸ ਥਾਂ ਹੀ ਬਣੇਗਾ। ਬ੍ਰਾਹਮਣ ਰਸੋਈਆ ਬੁਲਾ ਕੇ ਸੁੱਚ ਪਵਿੱਤਰਤਾ ਦੇ ਨਾਲ ਰਾਏ ਬੁਲਾਰ ਨੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵਾਸਤੇ ਲੰਗਰ ਵੀ ਤਿਆਰ ਕਰਵਾਇਆ, ਸਿਖਾਇਆ ਤੇ ਫਿਰ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ ਮੇਰੀ ਬੇਨਤੀ ਹੈ ਵੀ ਉਮਰ ਤਾਂ ਹੁਣ ਸਿਰੇ ਲੱਗ ਚੁੱਕੀ ਹੈ, ਸੰਸਾਰ ਤੋਂ ਜਾਣ ਦੀ ਤਿਆਰੀ ਹੋ ਗਈ ਹੈ ਪਰ ਅਜੇ ਵੀ ਮਨ ਜੰਜਾਲਾਂ ਨੂੰ ਛੱਡ ਨਹੀਂ ਰਿਹਾ। ਇਹ ਮੇਰਾ ਮਨ ਜਿਹੜਾ ਹੈ ਰਾਜ ਦੇ ਵਿੱਚ ਤੇ ਮਹਿਲਾਂ ਦੇ ਵਿੱਚ ਸੋਨੇ ਚਾਂਦੀ ਜੇਵਰਾਤ ਜੋ ਮੇਰੇ ਖਜ਼ਾਨੇ 'ਚ ਪਏ ਉਹਨਾਂ ਦੇ ਵਿੱਚ ਕਦੇ ਪਰਜਾ ਦੇ ਵਿੱਚ ਕਦੇ ਆਪਣੇ ਰਾਜ ਬਣੇ ਦੇ ਇਹਦੇ ਵਿੱਚ ਮੇਰਾ ਮਨ ਜਿਹੜਾ ਨਾ ਉਹ ਭੜਕ ਰਿਹਾ, ਸ਼ਾਂਤੀ ਨਹੀਂ ਹੈ। ਮਹਾਰਾਜ ਕਿਰਪਾ ਕਰਕੇ ਉਪਦੇਸ਼ ਬਖਸ਼ੋ। ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਫਿਰ ਇਹ ਸਲੋਕ ਉਚਾਰਨ ਕੀਤਾ ਹੈ ਜਿਹੜਾ ਆਸਾ ਜੀ ਦੀ ਵਾਰ ਦੇ ਵਿੱਚ ਦਸਵਾਂ ਸਲੋਕ ਹੈ, ਤੇ ਇਹ ਵੀ ਪ੍ਰਮਾਣ ਮਿਲਦੇ ਹੈ ਕਿ ਜਿਹੜਾ ਸਲੋਕ ਰਾਏ ਬਲਾਰ ਦੇ ਪ੍ਰਥਾਏ ਉਚਾਰਨ ਕੀਤਾ ਸੀ ਤੇ ਅਚਲ ਬਟਾਲੇ ਸਿੱਧਾਂ ਦੇ ਨਾਲ ਵਿਚਾਰ ਕਰਦਿਆਂ ਹੋਇਆਂ ਸਿੱਧਾਂ ਨੇ ਪ੍ਰਸ਼ਨ ਕੀਤਾ ਸੀ ਮਹਾਰਾਜ, ਜਿਹੜਾ ਸਾਨੂੰ ਪਤਾ ਲੱਗਿਆ ਵੀ ਰਾਏ ਬਲਾਰ ਨੇ ਕੁਝ ਆਪ ਜੀ ਨੂੰ ਬੇਨਤੀਆਂ ਕੀਤੀਆਂ ਸੀ, ਉਹ ਉਪਦੇਸ਼ ਸਾਨੂੰ ਵੀ ਸਰਵਣ ਕਰਾ ਦਿਓ। ਇਹ ਦੂਸਰੀ ਵਾਰ ਫਿਰ ਅਚਲ ਬਟਾਲੇ ਮਹਾਰਾਜ ਸਾਹਿਬ ਜੀ ਨੇ ਇਹੀ ਸ਼ਬਦ ਆਪਣੀ ਰਸਨਾ ਤੋਂ ਉਚਾਰ ਕੇ ਵਿਆਖਿਆ ਕਰਕੇ ਸਿੱਧਾਂ ਨੂੰ ਵੀ ਨਿਹਾਲ ਕੀਤਾ ਸੀ। ਇਸ ਕਰਕੇ ਸੰਪਰਦਾ ਦੇ ਵਿੱਚ ਇਹਦੀਆਂ ਦੋਨੇ ਉਸਾਨ ਕਮਨ ਹੁੰਦੀਆਂ ਹਨ। ਸੋ ਆਓ ਰਾਏ ਬਲਾਰ ਨੂੰ ਮਹਾਰਾਜ ਸਾਹਿਬ ਜੀ ਕਹਿਣਗੇ ਸਲੋਕ ਮਹੱਲਾ ਪਹਿਲਾ। ਆਸਾ ਦੀ ਵਾਰ ਹੈ, ਇਹਦੇ ਸਲੋਕ ਔਰ ਮਹੱਲੇ ਪੌੜੀਆਂ ਹੁੰਦੀਆਂ। ਪਹਿਲਾਂ ਕੇਵਲ ਪੌੜੀਆਂ ਉਚਾਰਨ ਕੀਤੀਆਂ ਸ੍ਰੀ ਗੁਰੂ ਨਾਨਕ ਸਾਹਿਬ, ਤੇ ਫਿਰ ਜਿਹੜੇ ਮਹੱਲੇ ਔਰ ਸਲੋਕ ਨੇ ਇਹ ਹੈ ਜਿਸ ਪ੍ਰਕਾਰ ਤਰਤੀਬ ਇਹਨਾਂ ਦੀ ਬਣਾਈ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਚੌਥੇ ਪਾਤਸ਼ਾਹ ਨੇ ਸ਼ੰਤ ਉਚਾਰਨ ਕਰਕੇ ਛੱਕੇ ਜਿਹੜੇ ਸਨ 24 ਉਚਾਰਨ ਕੀਤੇ, ਤੇ ਸਤਿਗੁਰੂ ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਫਿਰ ਸਾਰੀ ਤਰਤੀਬ ਤੇ ਆਸਾ ਦੀ ਵਾਰ ਦੇ ਵਿੱਚ ਬਣਾ ਦਿੱਤੀ ਹੈ। ਤੇ ਹੁਣ ਇਸ ਤਰ੍ਹਾਂ ਹੀ ਇਹਨਾਂ ਦਾ ਜਦੋਂ ਕੀਰਤਨ ਕਰਦੇ ਆ ਰਵੀ ਸਿੰਘ ਸਾਹਿਬਾਨ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਤਰਤੀਬ ਦੇ ਅਨੁਸਾਰ ਹੀ ਇਹਦੀ ਵਿਚਾਰ ਹੁੰਦੀ ਹੈ। ਆਓ ਮਹਾਰਾਜ ਸਾਹਿਬ ਕਹਿਣਗੇ ਹੇ ਰਾਜਨ ਤੂੰ ਧਿਆਨ ਦੇਖ ਕੇ ਜਿਹੜੀ ਤੁਰਕੀ ਬਾਣੀ ਆ ਰਹੀ ਹੈ ਸਾਡੀ ਰਸਨਾ ਦੁਆਰਾ ਇਹ ਉਪਦੇਸ਼ ਨੂੰ ਧਿਆਨ ਦੇ ਨਾਲ ਸਰਵਣ ਕਰ। ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਫਰਮਾਨ ਕੀਤਾ ਜੇ
ਕੂੜ ਰਾਜਾ ਕੂੜ ਰਾਜਾ।
ਮਹਾਰਾਜ ਸਾਹਿਬ ਜੀ ਕਹਿੰਦੇ ਹੇ ਰਾਜਨ ਇਹ ਜਿਹੜਾ ਰਾਜਾ ਹੋਣ ਦਾ ਅਭਿਮਾਨ ਹੈ ਤੇਰੇ ਅੰਦਰ ਹਉਮੈ ਹੈ ਤੇ ਇਹ ਠੀਕ ਨਹੀਂ ਹੈ, ਕਿਉਂਕਿ ਸੱਚ ਦਾ ਹੈ ਨਹੀਂ ਤੇ ਰਾਜ ਜਿਹੜਾ ਇਹ ਹਕੂਮਤ ਪ੍ਰਾਪਤ ਹੋਣੀ ਇਹ ਅਨਿਸ਼ਚਿਤ ਹੈ, ਸਦਾ ਰਹਿਣ ਵਾਲੀ ਨਹੀਂ ਹੈ, ਇਹ ਕੂੜ ਕੀ ਹੈ ਝੂਠ ਹੈ। ਜਿਹੜਾ ਤੈਨੂੰ ਰਾਜਾਪਣ ਦਾ ਹੰਕਾਰ ਹੋ ਗਿਆ ਇਹ ਝੂਠਾ ਹੈ, ਇਸ ਕਰਕੇ ਝੂਠ ਨਾਲ ਪ੍ਰੀਤੀ ਤੋੜ ਦੇ। ਜਿਹੜਾ ਤੇਰੇ ਅੰਦਰ ਪਰਜਾ ਦਾ ਭਾਵ ਹੋ ਰਿਹਾ ਹੈ ਵੀ ਇਹ ਮੇਰੀ ਪਰਜਾ ਹੈ ਮੈਂ ਇਹਨਾਂ ਦਾ ਰਾਜਾ, ਤੇ ਪਰਜਾ ਆਪਣੇ ਦਾ ਹੰਕਾਰ ਹੈ ਜਿਹੜੇ ਇਹ ਵੀ ਝੂਠਾ ਹੀ ਹੈ, ਇਹ ਦੋਨੇ ਗੱਲਾਂ ਝੂਠੀਆਂ। ਤੇ ਅਸਲ ਦੇ ਵਿੱਚ ਇਸ ਨੂੰ ਵਿਚਾਰ ਕੇ ਦੇਖ ਇਹ ਇਕੱਲੇ ਰਾਜੇ ਤੇ ਪਰਜਾ ਦੀ ਗੱਲ ਕੀ ਹੈ ਤਾਂ ਸਾਰਾ ਸਮਸਤ ਸੰਸਾਰ ਜੋ ਹੈ ਦੱਸਦੇ ਹਨ
ਕੂੜ ਸਭ ਸੰਸਾਰ।
ਇਹ ਸਾਰਾ ਸੰਸਾਰ ਸੰਸਿਆ ਦਾ ਆਰ ਆਲਾ ਘਰ ਹੋਵੇ ਜਿਹੜਾ ਉਹਨੂੰ ਸੰਸਾਰ ਕਹਿੰਦੇ। ਸੰਸਾ ਇਹੋ ਸੰਸਾਰ ਹੈ, ਸੰਸਾਰ ਕੀ ਹੈ ਸੰਸਿਆ ਦਾ ਘਰ, ਗਾਮ ਫਿਕਰ ਚਿੰਤਾ ਤੇ ਉਹਨੂੰ ਸੰਸਾਰ ਕਹਿੰਦੇ। ਇਹ ਸਭ ਝੂਠਾ ਹੈ, ਸੰਸਾਰ ਵੀ ਝੂਠਾ ਤੇ ਸਭ ਕੁਝ ਝੂਠਾ ਹੀ ਝੂਠਾ ਹੈ, ਇਸ ਕਰਕੇ ਤੂੰ ਝੂਠ ਦੇ ਨਾਲੋਂ ਆਪਣਾ ਨਾਤਾ ਤੋੜ ਜਿਹੜਾ ਇੰਨੀ ਦੇਰ ਦਾ ਤੈਨੂੰ, ਇਹਨੂੰ ਵਾਸਤਵ ਦੇ ਵਿੱਚ ਦੇਖ। ਖਾਲਕ ਖਲਕ ਖਲਕ ਮੈਂ ਖਾਲਕ ਜਿਵੇਂ ਕਬੀਰ ਸਾਹਿਬ ਨੇ ਕਿਹਾ, ਪੂਰ ਹੋ ਸਰ ਬਿਠਾਈ। ਇਹ ਸਾਰੀ ਜਿਹੜੀ ਖਲਕਤ ਹੈ ਖੁਦਾ ਦੀ ਹੈ, ਖੁਦਾ ਇਹਦੇ ਵਿੱਚ ਰਹਿ ਰਿਹਾ, ਤੂੰ ਪਰਜਾ ਰੂਪ ਕਰਕੇ ਕਿਉਂ ਦੇਖਦਾ, ਤੂੰ ਛੋਟੇ ਦੀ ਥਾਂ ਤੇ ਆਪਣੀ ਹਕੂਮਤ ਕਿਉਂ ਦੇਖਦਾ, ਤੇਰੇ ਵਿੱਚ ਵੀ ਉਹੀ ਖੁਦਾ ਹੈ ਤੇਰੀ ਪਰਜਾ ਵਿੱਚ ਵੀ ਉਹੀ ਹੈ, ਤੂੰ ਦ੍ਰਿਸ਼ਟੀ ਚੁੱਕ ਕੇ ਬ੍ਰਹਮਾਕਾਰ ਦ੍ਰਿਸ਼ਟੀ ਕਰ, ਇਹ ਸੰਸਾਰਾਕਾਰ ਦ੍ਰਿਸ਼ਟੀ ਕਰਕੇ ਤੈਨੂੰ ਦੁੱਖ ਹੋ ਰਿਹਾ ਹੈ।
ਕੂੜ ਮੰਡਪ ਕੂੜ ਮਾੜੀ।
ਮੰਡਪ ਹੁੰਦੇ ਤਾਂ ਮਹੱਲੇ ਨੇ ਵੀ, ਪਰ ਇਹਨਾਂ ਦੀ ਬਣਤਰ ਕੁਛ ਐਸੀ ਹੁੰਦੀ ਹੈ ਵੀ ਚਾਰ ਸਵੇਰੇ ਤੋਂ ਖੁੱਲੇ ਹੁੰਦੇ ਆ, ਚੌੜੇ ਹੁੰਦੇ ਆ, ਉਹਨਾਂ ਨੂੰ ਮੰਡਪ ਕਹਿ ਦਿੰਦੇ ਆ, ਉੱਪਰ ਛੱਤ ਪਈ ਹੈ, ਅਜਿਹਾ ਮਹੱਲ ਜਿਹਦੇ ਵਿੱਚ ਚਾਰ ਸਵੇਰੇ ਤੇ ਖੁੱਲਾ ਹੋਵੇ ਤੇ ਉੱਤੇ ਛੱਤ ਹੋ ਗਏ ਤੇ ਰਾਜੇ ਮਹਾਰਾਜੇ ਤੇ ਉਹਨਾਂ ਦੇ ਸ਼ੌਕ ਹੁੰਦੇ ਸਨ ਤੇ ਉਹਦੇ ਵਿੱਚ ਵੀ ਆਨੰਦ ਮਾਣਦੇ ਤੇ ਇਹ ਜਿਹੜੇ ਮੰਡਪ ਨੇ ਚੌੜੇ ਸਥਾਨ ਤੇ ਇਹ ਵੀ ਝੂਠੇ ਮਾੜੀ ਨਾਮ ਹੈ ਜਿਹੜੀਆਂ ਹਵੇਲੀਆਂ ਉਹ ਬੰਦ ਹੁੰਦੀਆਂ ਚਲੋ ਖਿੜਕੀਆਂ ਹੁੰਦੀਆਂ ਖਿੜਕੀਆਂ ਵੀ ਬੰਦ ਹੋ ਜਾਂਦੀਆਂ ਇਹ ਮਹਿਲ ਤੇ ਮਾੜੀਆਂ ਸਭ ਕੁਛ ਝੂਠ ਹੈ ਇੱਕ ਦਿਨ ਰਹਿਣੀ ਨਹੀਂ ਸੰਸਾਰ ਹੀ ਨਹੀਂ ਰਹਿਣਾ ਸਾਰਾ ਇਸ ਕਰਕੇ ਝੂਠ ਹੈ ਸਾਰਾ ਕੁਛ ਤੂੰ ਝੂਠ ਤੋਂ ਆਪਣੀ ਬਿਰਤੀ ਉਥਾਨ ਕਰ
ਗੂੜ ਬੈਸਣ ਹਾਰ
ਇਹਨਾਂ ਮਹਿਲ ਮਾੜੀਆਂ ਦੇ ਵਿੱਚ ਜਿਹੜੇ ਜੀਵ ਰਹਿਣ ਵਾਲੇ ਤੇ ਉਹ ਵੀ ਝੂਠ ਹੈ ਸੱਤ ਇੱਥੇ ਕੋਈ ਚੀਜ਼ ਹੈ ਨਹੀਂ ਰਹੇ ਰਾਏ ਬੁਲਾਰ
ਗੂੜ ਸੋਨਾ ਕੂੜ ਰੁਪਾ
ਇਹ ਜਿਹੜਾ ਸੋਨਾ ਹੈ ਅੱਠਾਂ ਧਾਤਾਂ ਦੇ ਵਿੱਚ ਸਾਰਿਆਂ ਤੋਂ ਕੀਮਤੀ ਧਾਤ ਹੈ ਇਹ ਸੋਨਾ ਚਾਂਦੀ ਲੋਹਾ ਜਿਸਤ ਕਲੀ ਤਾਂਬਾ ਪਾਰਾ ਤੇ ਸਿੱਕਾ ਆਦਿ ਜਿਹੜੇ ਨੇ ਕਿਉਂਕਿ ਪਿੱਤਲ ਨੂੰ ਧਾਤਾਂ 'ਚ ਨਹੀਂ ਮੰਨਦੇ ਦੋ ਧਾਤਾਂ ਇਕੱਠੀਆਂ ਕਰਕੇ ਬਣਦਾ ਇਸ ਕਰਕੇ ਕੁਝ ਲੋਕ ਪਿੱਤਲ ਦੀ ਗਣਤੀ ਕਰ ਲੈਂਦੇ ਆ ਪਰ ਪਿੱਤਲ ਆਪਸ ਵਿੱਚ ਕੁਛ ਨਹੀਂ ਹੈ ਦੋ ਧਾਤੂਆਂ ਇਕੱਠੀਆਂ ਕਰਕੇ ਤੀਸਰੀ ਬਣਾਈ ਜਾਂਦੀ ਹੈ ਕਹਿੰਦੇ ਸੋਨਾ ਜਿਹੜਾ ਹੈ ਇਹ ਵੀ ਝੂਠੇ ਤੇ ਸੋਨੇ ਦੇ ਗਹਿਣੇ ਵੀ ਝੂਠੇ ਸੋਨਾ ਵੀ ਝੂਠਾ ਚਾਂਦੀ ਵੀ ਝੂਠੀ ਚਾਂਦੀ ਦੇ ਜਿਹੜੇ ਗਹਿਣੇ ਬਣੇ ਹਨ ਉਹ ਵੀ ਝੂਠੇ ਅਥਵਾ ਸੋਨੇ ਦੀਆਂ ਬਣੀਆਂ ਹੋਈਆਂ ਮੋਹਰਾਂ ਉਹ ਵੀ ਝੂਠੀ ਚਾਂਦੀ ਦੇ ਬਣੇ ਹੋਏ ਰੁਪਏ ਇਹ ਵੀ ਸਭ ਕੁਛ ਨਾਸਮਾਨ ਹੈ ਕੂੜ ਸੋਨਾ ਕੂੜ ਰੂਪਾ ਰੂਪਾ ਨਾਮ ਚਾਂਦੀ ਦਾ ਹੁੰਦਾ ਹਾਂਜੀ
ਕੂੜ ਪਹਿਨਹਾਰ
ਇਹਨਾਂ ਗਹਿਣਿਆਂ ਨੂੰ ਪਹਿਨਣ ਵਾਲੇ ਅਥਵਾ ਇਸ ਕਰੰਸੀ ਨੂੰ ਵਰਤਣ ਵਾਲੇ ਸਭ ਝੂਠ ਹੀ ਹੈ ਸੱਚੀ ਨਹੀਂ ਹੈ ਇਹਨਾਂ ਚ ਕੋਈ ਵੀ ਚੀਜ਼
ਕੂੜ ਕਾਇਆ ਕੂੜ ਕੱਪੜ
ਇਹ ਸਰੀਰ ਹੈ ਜਿਹੜਾ ਕਾਇਆ ਨਾਮ ਸਰੀਰ ਦਾ ਜਿਹੜੇ ਸਰੀਰ ਤੇ ਵਸਤਰ ਕੀਮਤੀ ਔਰ ਗਹਿਣੇ ਪਹਿਨੇ ਜਾਂਦੇ ਜਦੋਂ ਸਰੀਰ ਹੀ ਨਾਸਮਾਨ ਹੈ ਫਿਰ ਗਹਿਣੇ ਤੇ ਵਸਤਰ ਕਿੱਥੇ ਸੱਚੇ ਹੋ ਸਕਦੇ ਕੂੜ ਕਾਇਆ ਕੂੜ ਕੱਪੜ ਗਹਿਣਿਆਂ ਦੇ ਸਮੇਤ ਜਿਹੜੇ ਵਸਤਰ ਨੇ ਤੇ ਇਹ ਸਰੀਰ ਵੀ ਝੂਠਾ ਜਾਣ ਰਾਜਨ
ਕੂੜ ਰੂਪ ਅਪਾਰ
ਤੇ ਝੂਠ ਹੀ ਹੈ ਜਿਹੜਾ ਰੂਪ ਜਵਾਨੀ ਦੇ ਵਿੱਚ ਦਿਸਦਾ ਹੈ ਤੇ ਉਸ ਵੇਲੇ ਇਹਨੂੰ ਇਹ ਲੱਗਦਾ ਵੀ ਇਹੀ ਮੇਰਾ ਸੁੰਦਰ ਚਿਹਰਾ ਹਮੇਸ਼ਾ ਰਹੂਗਾ ਪਰ ਬਚਪਨ ਦੇ ਵਿੱਚ ਕੁਝ ਹੋਰ ਤਰ੍ਹਾਂ ਦਾ ਸੀ ਜਵਾਨੀ ਦੇ ਵਿੱਚ ਹੋਰ ਤਰ੍ਹਾਂ ਦਾ ਬੁਢਾਪੇ ਵਿੱਚ ਉਹੀ ਚਿਹਰਾ ਡਰਾਉਣਾ ਬਣ ਜਾਂਦਾ ਇਸ ਕਰਕੇ ਇਹ ਰੂਪ ਵੀ ਝੂਠਾ ਹੀ ਤੇ ਅਪਾਰ ਪਾਰਾਵਾਰ ਤੋਂ ਰਹਿਤ ਲੋਕਾਂ ਦੇ ਅੰਦਰ ਇਹ ਅਗਿਆਨ ਕਰਕੇ ਰੂਪ ਜਿਹੜਾ ਹੈ ਨਾ ਸੱਤ ਦਿਸ ਰਿਹਾ ਪਰ ਇਹ ਸਭ ਕੁਛ ਨਾਸ਼ਵਾਨ ਹੈ ਕੋਈ ਵੀ ਚੀਜ਼ ਇਹ ਰਾਜਨ ਸੱਤ ਨਹੀਂ ਹੈ
ਗੂੜ ਮੀਆਂ ਗੂੜ ਬੀਬੀ
ਤੇ ਇਸਲਾਮੀ ਭਾਸ਼ਾ ਦੇ ਵਿੱਚ ਇਹ ਜਿਹੜਾ ਸ਼ਬਦ ਸਾਧ ਜੀ ਪੁਰਸ਼ ਨੂੰ ਮੀਆਂ ਔਰਤ ਨੂੰ ਬੀਬੀ ਇਹ ਇਸਲਾਮੀ ਭਾਸ਼ਾ ਦੇ ਵਿੱਚ ਹੈ ਮਹਾਰਾਜ ਸਾਹਿਬ ਰਾਏ ਬੁਲਾਰ ਦੇ ਨਾਲ ਗੱਲ ਕਰ ਰਹੇ ਨੇ ਕਹਿੰਦੇ ਇਹ ਇਸਤਰੀਪਣਾ ਵੀ ਝੂਠਾ ਤੇ ਪੁਰਸ਼ਪਣਾ ਵੀ ਝੂਠਾ ਕੂੜ ਮੀਆਂ ਕੂੜ ਬੀਬੀ ਤੇ ਇਸਦਾ ਪਾਠ ਵੀ ਅਧਿਕ ਤੋਂ ਰਹਿਤ ਬੀਬੀ ਕਰਨਾ ਬੀਬੀ ਨਾ ਬਣ ਜਾਵੇ ਤੇ ਇਹ ਸਾਰਾ ਝੂਠ ਹੀ ਹੈ ਕੂੜ ਮੀਆਂ ਕੂੜ ਬੀਬੀ ਤੇ ਅੱਗੇ ਦੱਸਦੇ ਹਨ
ਖਾਪ ਹੋਏ ਖਾਰ
ਤੇ ਜਿਹੜੇ ਵਿਸ਼ੇ ਵਿਕਾਰਾਂ ਦੇ ਵਿੱਚ ਅਨਕ ਪੋਕ ਵਿਖਿਆ ਕੀ ਕਰੇ ਨਹਿ ਤ੍ਰਿਪਤਾ ਪੈ ਖਪ ਖਪ ਕਰੇ ਖਚਤ ਹੋ ਕੇ ਮਰ ਰਹੇ ਖਾਰ ਖਰ ਰਿਹਾ ਸਰੀਰ ਖਾਰ ਖੇ ਹੋ ਰਿਹਾ ਸਰੀਰ ਤੇ ਇਸ ਪ੍ਰਕਾਰ ਦੀ ਸਰੀਰਾਂ ਦੀ ਹਾਲਤ ਹੈ
ਗੂੜ ਗੂੜੈ ਨਿਹੋ ਲੱਗਾ
ਝੂਠਿਆਂ ਦਾ ਝੂਠਿਆਂ ਦੇ ਨਾਲ ਪ੍ਰੇਮ ਹੈ ਸੱਚ ਬਜਣਾ ਬੜਾ ਔਖਾ ਹੈ ਸਾਰਾ ਸਰੀਰ ਤੇ ਝੂਠ ਆਪਣੇ ਆਪ ਨੂੰ ਸੱਚ ਸਾਬਤ ਕਰਨ ਵਾਸਤੇ ਕਈ ਵਾਰੀ ਸੱਚ ਦਾ ਗਲਾ ਘੁੱਟਣ ਤੱਕ ਪਹੁੰਚ ਜਾਂਦਾ ਪਰ ਝੂਠਾ ਬੰਦਾ ਇੰਨਾ ਦਾਅਵਾ ਕਰ ਸਕਦਾ ਹੈ ਵੀ ਵਾਹਿਗੁਰੂ ਕਿਰਪਾ ਕਰੇ ਤੇ ਇੰਨਾ ਵੀ ਕੋਈ ਮਨੁੱਖ ਡਿੱਗ ਸਕਦਾ ਹੈ ਤੇ ਗੁਰੂ ਦੇ ਨਾਂ ਤੇ ਗੁਰੂ ਦੀਆਂ ਗੋਲਕਾਂ ਚੋਂ ਤੇ ਜਿਹਦੇ ਤੇ ਆਪਣਾ ਹਕੀਨ ਹੈ ਉਹ ਕੁਛ ਵੀ ਬੰਦਾ ਖਾ ਕੇ ਪਚਾਉਣਾ ਚਾਹੁੰਦਾ ਹੈ ਤੇ ਫਿਰ ਇਹ ਸੋਚਦਾ ਹੈ ਵੀ ਮੈਂ ਸੱਚਾ ਤੇ ਇਹ ਭੁੱਲ ਗਿਆ ਵੀ ਇੱਕ ਦਿਨ ਰੱਤੀਓਂ ਮਾਸਾ ਤੋਲ ਕਢਾਏਗਾ ਸਜਣਾ ਇੱਕ ਦਿਨ ਤਾਂ ਲੇਖਾ ਹੋਣਾ ਤੇਰਾ ਕੀ ਬਣੇਗਾ ਤੇਰਾ ਉੱਥੇ ਬਹੁ ਪ੍ਰਪੰਚ ਕਰ ਪਰ ਤਨ ਲਾਵੈ ਸੁਧ ਦਾਰ ਹੈ ਆਨ ਲੁਟਾਵੈ ਮਨ ਮੇਰੇ ਭੂਲੇ ਕਬ ਨਾ ਦੀਜੈ ਅੰਤ ਨਵੇਰਾ ਤੇਰੇ ਜੀ ਕਰਦੇ ਤੇਰੇ ਕੋਲੋਂ ਨਿਬੜਾ ਲਿਆ ਗਰੀਬ ਨਿਵਾਸ ਸਤਿਗੁਰੂ ਕਹਿਣ ਦੇ ਰਾਜਨ ਇਹ ਸਭ ਕੁਛ ਝੂਠਿਆਂ ਦਾ ਝੂਠੇ ਪੁਰਸ਼ਾਂ ਦੇ ਝੂਠੇ ਮਨ ਦਾ ਝੂਠੇ ਪਦਾਰਥਾਂ ਦੇ ਨਾਲ ਨੇਹੋ ਪ੍ਰੇਮ ਲੱਗ ਚੁੱਕ ਤੇ ਇਸ ਕਰਕੇ ਫਿਰ ਸਾਰਾ ਸੰਸਾਰ ਦਾ ਪਸਾਰਾ ਝੂਠਾ ਹੋ ਰਿਹਾ ਹੈ
ਵਿਸਰਿਆ ਕਰਤਾਰ
ਇਹਨਾਂ ਝੂਠੇ ਲੋਕਾਂ ਨੂੰ ਅਗਿਆਨ ਕਰਕੇ ਪਰਮਾਤਮਾ ਭੁੱਲ ਗਿਆ ਤੇ ਕਰਤਾਰ ਉਹਨੂੰ ਕਹਿੰਦੇ ਜਿਹਦੇ ਕਰ ਨਾਮ ਹੱਥਾਂ ਦਾ ਹੁੰਦਾ ਤਾਰ ਨਾਮ ਡੋਲਦਾ ਹੈ ਜਿਹਦੇ ਕਰਕੇ ਹੱਥ ਵਿੱਚ ਜੀਵਾਂ ਦੇ ਪ੍ਰਾਣਾਂ ਦੀ ਡੋਰ ਪਕੜੀ ਹੋਈ ਪ੍ਰਾਣਾਂ ਦੀ ਡੋਰ ਵਾਹਿਗੁਰੂ ਦੇ ਹੱਥ ਵਿੱਚ ਹੈ ਸਵਾਸਾਂ ਦੀ ਡੋਰ ਉਹਦੇ ਹੱਥ ਵਿੱਚ ਹੈ ਜੀਵਾਂ ਦੀ ਰੋਜੀ ਦੀ ਡੋਰ ਉਹਦੇ ਹੱਥ ਵਿੱਚ ਹੈ ਕਰ ਜਮਾ ਤਾਰ ਕਰਤਾ ਪਰਮੇਸ਼ੁਰ ਦਾ ਵਾਚਕ ਸ਼ਬਦ ਹੈ ਤੇ ਝੂਠਿਆਂ ਦਾ ਝੂਠਿਆਂ ਦੇ ਨਾਲ ਪ੍ਰੇਮ ਲੱਗਿਆ ਹੋਇਆ ਤੇ ਕਰਤਾਰ ਵਾਹਿਗੁਰੂ ਪਰਮੇਸ਼ੁਰ ਭੁੱਲ ਗਿਆ ਹੈ
ਕਿਸ ਨਾਲ ਕੀਚੈ ਦੋਸਤੀ
ਕਹਿੰਦੇ ਬਈ ਕਿਹਦੇ ਨਾਲ ਮਿੱਤਰਤਾਈ ਕਰੀਏ ਕਿਉਂਕਿ ਝੂਠ ਹੈ ਝੂਠ ਹੈ ਕਿਹਦੇ ਨਾਲ ਦੋਸਤੀ ਕਹੀਏ ਮਿੱਤਰਤਾਈ ਕਹੀਏ ਕਿਉਂਕਿ ਝੂਠੇ ਬੰਦੇ ਨਾਲ ਤਾਂ ਕੋਈ ਦੋਸਤੀ ਕਰਨ ਨੂੰ ਤਿਆਰ ਨਹੀਂ ਹੁੰਦਾ ਜਦੋਂ ਪਤਾ ਚੱਲਿਆ ਝੂਠਾ ਬੰਦਾ ਤੇਰੇ ਨਾਲ ਕਾਹਦੀ ਦੋਸਤੀ ਹੋਈ ਤੇ ਫਿਰ ਕਿਹਦੇ ਨਾਲ ਦੋਸਤੀ ਕਰੀਏ ਸੰਸਾਰ ਸਾਰਾ ਝੂਠਿਆਂ ਦਾ ਕੋਈ ਵੀ ਚੀਜ਼ ਸੱਚੀ ਨਹੀਂ ਹੈ
ਸਭ ਜਗ ਚੱਲਣ ਹਾਰ
ਸਾਰਾ ਸੰਸਾਰ ਚਲੇ ਜਾਣ ਵਾਲਾ ਹੈ ਜਾਂ ਤਾਂ ਸੰਬੰਧੀਆਂ ਤੋਂ ਪਹਿਲਾਂ ਅਸੀਂ ਚਲੇ ਜਾਵਾਂਗੇ ਜਾਂ ਸਾਡੇ ਹੁੰਦਿਆਂ ਸੰਬੰਧੀ ਚਲੇ ਜਾਣਗੇ ਰਹਿਣਾ ਤੈ ਕਰੇ ਔਰ ਜਿਹੜੇ ਪਿੱਛੇ ਰਹਿ ਗਏ ਉਹਨਾਂ ਨੇ ਵੀ ਰਹਿਣਾ ਵਾਰੀ ਸੁਧੀ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਸਭ ਚਲੇ ਜਾਣਗੇ ਜਿਹੜੀ ਚੀਜ਼ ਚਲਾਏਵਾਨ ਹੈ ਉਹ ਸੱਤ ਨਹੀਂ ਹੋ ਸਕਦੀ ਸਭ ਕੁਛ ਹੀ ਨਾਸ਼ਵਾਨ ਹੈ ਮਹਾਰਾਜ ਕਹਿੰਦੇ ਤੇ ਝੂਠੇ ਝੂਠੇ ਸਭ ਜਗ ਚੱਲਣ ਹਾਰ ਚਲਾਏਵਾਨ ਹੋਣ ਵਾਲਾ ਹੋ ਕਰਕੇ ਸੰਸਾਰ ਚੱਲ ਰਿਹਾ ਹੈ ਸਭ ਕੁਛ ਵਿਨਾਸ਼ੀ ਹੈ ਅਵਿਨਾਸ਼ੀ ਤਾਂ ਪਰਮਾਤਮਾ ਹੀ ਹੈ ਨਿਸ਼ਚਲ ਏਕ ਖੁਦਾ ਹੈ ਇੱਕ ਵਾਹਿਗੁਰੂ ਵੀ ਉਹ ਅਚਲ ਹੈ ਬਾਕੀ ਸਭ ਕੁਛ ਨਾਸਮਾਨ ਹੈ
ਕੂੜ ਮਿੱਠਾ ਕੂੜ ਮਾਖਿਓ
ਕਹਿੰਦੇ ਭਾਈ ਝੂਠ ਮਿੱਠੇ ਤੇਰੀਏ ਵਰਗਾ ਸਮਝੋ ਤੇ ਮਿੱਠਾ ਲੱਗ ਰਿਹਾ ਹੈ ਮਿੱਠਾ ਕਿੰਨਾ ਲੱਗ ਰਿਹਾ ਹੈ ਮਾਖਿਓ ਮਖਿਆਲ ਨੂੰ ਕਹਿੰਦੇ ਸਹਿਤ ਝੂਠ ਕਹਿੰਦੇ ਮਖਿਆਲ ਵਰਗਾ ਮਿੱਠਾ ਇਸ ਕਰਕੇ ਜੀਵ ਆਪਣੀ ਰਸਨਾ ਤੋਂ ਝੂਠ ਨੂੰ ਲਾਉਣ ਨੂੰ ਤਿਆਰ ਨਹੀਂ ਜਿਹੜੀ ਚੀਜ਼ ਮੂੰਹ ਵਿੱਚ ਮਿੱਠੀ ਲੱਗੇ ਤੇ ਨਿੱਕਾ ਜਿਹਾ ਬੱਚਾ ਵੀ ਮੂੰਹ ਦੇ ਵਿੱਚੋਂ ਸਵਾਦ ਲੈ ਲੈ ਕੇ ਚੂਸਦਾ ਹੋਵੇ ਇਹ ਬੱਚੇ ਦੀ ਬਾਤ ਹੈ ਜਿਹੜਾ ਵੱਡਾ ਹੈ ਉਹ ਝੂਠ ਦੀਆਂ ਗੱਲਾਂ ਨੂੰ ਆਨੰਦ ਲੈ ਲੈ ਕੇ ਝੂਠ ਦੀ ਗੱਲ ਦੇ ਸ਼ਬਦ ਬਣਾ ਬਣਾ ਕੇ ਉਹਦੇ ਵਿੱਚ ਰਸ ਲੈਂਦਾ ਕਿਉਂਕਿ ਰਸ ਆ ਰਿਹਾ ਉਸ ਨੂੰ ਤੇ ਝੂਠ ਕਹਿੰਦੇ ਮਖਿਆਲ ਵਰਗਾ ਮਿੱਠਾ ਲੱਗ ਕੇ ਤੇ ਉਹ ਹਮੇਸ਼ਾ ਹੀ ਰਸਨਾ ਤੇ ਰਹਿ ਰਿਹਾ ਸੰਸਾਰ ਦੇ ਝੂਠੇ ਬੰਦਿਆਂ ਦੇ
ਗੂਰ ਡੋਬੇ ਪੂਰ
ਪਰ ਮਹਾਰਾਜ ਕਹਿੰਦੇ ਯਾਦ ਰੱਖੋ ਵੀ ਪੂਰਾਂ ਦੇ ਪੂਰ ਡੋਬ ਦਿੰਦੇ ਨੇ ਅਸੀਂ ਝੂਠ ਨੇ ਝੂਠ ਦੀ ਵੇੜੀ ਜਿਹੜੀ ਹੈ ਉਹ ਪਾਰ ਨਹੀਂ ਲੰਘਦੀ ਹੁੰਦੀ ਬਹਿ ਜਾਂਦੀ ਹੁੰਦੀ ਹੈ ਪਾਣੀ ਵਿੱਚ ਪੂਰ ਕਹਿੰਦੇ ਨੇ ਜਿਵੇਂ ਬੇੜੀ ਦੇ ਵਿੱਚ ਜਿੰਨੇ ਬੰਦੇ ਬੈਠ ਸਕਦੇ ਹਨ ਤੇ ਉਹ ਸਾਰੇ ਬਹਿ ਜਾਣ ਫਿਰ ਹੁਣ ਕਹਿੰਦੇ ਭਾਈ ਇਹ ਪੂਰ ਪੂਰਾ ਹੋ ਗਿਆ ਇਸ ਕਰਕੇ ਹੁਣ ਹੋਰ ਨਹੀਂ ਬੈਠ ਸਕਦਾ ਤੇ ਦੁਬਾਰੇ ਲੈ ਜਾਵਾਂਗੇ ਤੁਹਾਨੂੰ ਅੱਗੇ ਬੇੜੀ ਵਾਲੇ ਐਂ ਕਹੀ ਬੇੜੀ ਦਾ ਪੂਰ ਕਿਸੇ ਚੀਜ਼ ਦਾ ਅਹਿਸਾਸ ਜੀ ਹਲਵਾਈ ਬਣਦੇ ਆ ਕਹਿੰਦੇ ਵੀ ਆ ਪੂਰ ਵੀ ਹੁਣ ਪੈ ਗਿਆ ਜਿੰਨੀ ਜੀ ਵਸਤੂ ਪਾਉਣੀ ਸੀ ਪਾਉਣ ਤੋਂ ਬਾਅਦ ਤੇ ਇਹ ਪੂਰ ਜਿਹੜਾ ਪੂਰਾਂ ਦੇ ਪੂਰ ਜਾਣੀ ਭਰ ਭਰ ਕੇ ਤੇ ਝੂਠ ਨੇ ਨਰਕਾਂ ਨੂੰ ਭੇਜ ਦਿੱਤੇ ਡੋਬ ਦਿੱਤੀ ਆ ਦੁਨੀਆਂ ਝੂਠ ਤੇ ਇਸ ਕਰਕੇ ਮਹਾਰਾਜ ਸਾਹਿਬ ਜੀ ਪੜ੍ਹਦੇ
ਨਾਨਕ ਵਖਾਣੈ ਬੇਨਤੀ
ਮਹਾਰਾਜ ਕਹਿੰਦੇ ਹੇ ਰਾਜ ਬੁਲਾਰ ਮੈਂ ਤਾਂ ਨਿਰੰਕਾਰ ਦੇ ਚਰਨਾਂ ਚ ਬੇਨਤੀ ਕਰਦਾ ਕਿ ਹੇ ਮੇਰੇ ਕਰਤਾਰ ਹੇ ਮੇਰੇ ਖੁਦਾ ਵਾਹਿਗੁਰੂ
ਤੁਧ ਬਾਜ ਕੂੜੋ ਕੂੜ
ਭਈ ਰਾਜ ਬੁਲਾਰ ਮੈਨੂੰ ਤਾਂ ਰੱਬ ਤੋਂ ਬਿਨਾਂ ਕੋਈ ਚੀਜ਼ ਸੱਚੀ ਲੱਗਦੀ ਨਹੀਂ ਹੈ ਉਹ ਪਰਮਾਤਮਾ ਤੋਂ ਬਿਨਾਂ ਉਹਦੇ ਨਾਂ ਤੋਂ ਬਿਨਾਂ ਸੱਚ ਆਪ ਹੈ ਸਾਚਾ ਸਾਹਿਬ ਸਾਚ ਨਾ ਹੈ ਉਹਦੀਆਂ ਸਿਫਤਾਂ ਸੱਚੀਆਂ ਉਹਦਾ ਨਾਮ ਸੱਚਾ ਉਹ ਆਪ ਸੱਚਾ ਬਾਕੀ ਸੰਸਾਰ ਸਾਰਾ ਝੂਠ ਹੈ ਕੋਈ ਵੀ ਚੀਜ਼ ਸੱਤ ਨਹੀਂ ਹੈ ਇੱਕ ਸਾਸ ਜੀ ਉੱਥੇ ਪਟਿਆਲੇ ਤੋਂ ਬਹਾਦਰਗੜ੍ਹ ਜਿੱਥੇ ਬਹਾਦਰਗੜ੍ਹ ਕਿਲ੍ਹਾ ਬਣਿਆ ਹੈ ਨੌਵੇਂ ਪਾਤਸ਼ਾਹ ਉੱਥੇ ਚਮਾਸਾ ਕੱਟਿਆ ਸੀ ਗਰੀਬ ਨਵਾਜ ਨੇ ਉੱਥੋਂ ਕਿ ਸੜਕ ਜਾਂਦੀ ਹੈ ਘਨੌਰ ਨੂੰ ਜਦੋਂ ਕਨੌਰ ਨੂੰ ਜਾਂਦੇ ਹਾਂ ਰਸਤੇ ਖੱਬੇ ਪਾਸੇ ਇੱਕ ਗੁਰਦੁਆਰਾ ਆਉਂਦਾ ਨੌਵੇਂ ਪਾਤਸ਼ਾਹ ਦਾ ਉਹਦਾ ਨਾਮ ਹੈ ਕੁਸ਼ਟ ਨਿਵਾਰਨ ਸਾਹਿਬ ਉਸ ਸਥਾਨ ਤੇ ਉਦਾਸੀ ਸੰਤ ਬਾਬਾ ਪੂਰਨ ਦਾਸ ਜੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਦੇ ਉਸ ਸਥਾਨ ਦੀ ਸੇਵਾ ਕੀਤੀ ਹੈ ਉਹ ਸਾਰੇ ਇਲਾਕੇ ਦੇ ਵਿੱਚ ਸੜਕਾਂ ਬਣੀਆਂ ਉਹ ਵੀ ਉਹਨਾਂ ਦੁਆਰਾ ਬਣੀਆਂ ਤੇ ਡਿਸਪੈਂਸਰੀਆਂ ਬਣੀਆਂ ਪਿੰਡ ਪਿੰਡ ਬਹੁਤ ਵੱਡਾ ਪਰਉਪਕਾਰ ਕੀਤਾ ਉਸ ਮਹਾਤਮਾ ਨੇ ਕਦੇ ਪੈਸੇ ਨੂੰ ਹੱਥ ਵੀ ਨਹੀਂ ਲਾਇਆ ਖੱਦਰ ਦੇ ਕੱਪੜੇ ਰੱਖਣੇ ਕਮਾਈ ਬਹੁਤ ਵੱਡੀ ਸੀ ਉਹ ਕਿਤੇ ਉੱਤੇ ਅਸਥਾਨ ਤੇ ਇੱਕ ਆਨੰਦ ਕਾਰਜ ਕੋਈ ਹੋ ਗਏ ਸੀ ਕੋਈ ਹੈ ਸੀ ਜਾਇਜ਼ ਨਜਾਇਜ਼ ਦੀ ਉਹ ਗੱਲ ਜਿਸ ਤਰ੍ਹਾਂ ਹੁੰਦੇ ਹਨ ਤੇ ਉਹਨਾਂ ਦਾ ਕੇਸ ਚੱਲ ਪਿਆ ਉਹ ਪੇਸ਼ੀ ਹੋਣੀ ਸੀ ਤੇ ਜੱਜ ਨੇ ਕਿਹਾ ਵੀ ਸਬੂਤ ਲਿਓ ਵੀ ਤੇ ਹੁਣ ਸਬੂਤਾਂ ਵਾਸਤੇ ਕਹਿੰਦੇ ਜੀ ਗੁਰਦੁਆਰੇ ਵਾਲੇ ਸਬੂਤ ਹੈ ਤੇ ਸੰਤਾਂ ਦੇ ਨਾਂ ਤੇ ਸਮਨ ਆ ਗਿਆ ਮਹਾਂਪੁਰਸ਼ ਕਹਿੰਦੇ ਭਾਈ ਕੀ ਹੈ ਕਹਿੰਦੇ ਜੀ ਅਸੰਮਨ ਕਹਿੰਦੇ ਵੀ ਦੇਖੋ ਮੈਂ ਤਾਂ ਅਨਪੜ੍ਹ ਬੰਦਾ ਨਾ ਮੈਂ ਆਨੰਦ ਕਾਰਜ ਕਰਾਉਣ ਜਾਣਦਾ ਤੇ ਨਾ ਹੋਇਆ ਵੀ ਹੋਇਆ ਸਥਾਨ ਦੇ ਉੱਤੇ ਇਹ ਮੈਂ ਤਾਂ ਨਹੀਂ ਜਾਣਾ ਕਹਿੰਦੇ ਮਹਾਰਾਜ ਫਿਰ ਤੁਸੀਂ ਨਹੀਂ ਜਾਓਗੇ ਫਰੰਟ ਇਸ਼ੂ ਕਰ ਦੇਣਗੇ ਕਾਨੂੰਨ ਹੈ ਫਿਰ ਉਦੋਂ ਬਾਅਦ ਹੱਕੜੀ ਲਾ ਕੇ ਲੈ ਜਾਂਦੇ ਹੁੰਦੇ ਆ ਉਹ ਹੱਸ ਕੇ ਕਹਿੰਦੇ ਮੈਂ ਤਾਂ ਧਰਮ ਰਾਜੇ ਦੇ ਵੀ ਬੁਲਾਇਆ ਹੋਇਆ ਨਹੀਂ ਜਾਣਾ ਇੱਥੇ ਦਾ ਅਦਾਲਤਾਂ ਜਿੱਦਾਂ ਜਾਣਾ ਕੀ ਹੈ ਇੱਥੇ ਕਿਹੜਾ ਹੱਕੜੀਆਂ ਲਾਉਣ ਵਾਲਾ ਹੋ ਰਿਹਾ ਬਹੁਤ ਆਤਮਾ ਬਲਵਾਨ ਸੀ ਉਹਨਾਂ ਦਾ ਸੇਵਕ ਸੀ ਇੱਕ ਭਾਈ ਗੁਰਦੇਵ ਸਿੰਘ ਇਸ ਵੇਲੇ ਤਾਂ ਉਹਦੀ 80 ਸਾਲ ਦੀ ਉਮਰ ਹੋ ਗਈ ਗੁਰਦੇਵ ਸਿੰਘ ਜੀ ਮੈਨੂੰ ਲੱਗਦਾ ਨਿਸ਼ਕਾਮ ਸੇਵਾ ਕਹਿਣਾ ਗੁਰਦੇਵ ਸਿਆਂ ਰੌਲਾ ਇੱਥੇ ਲਾਉਣੀਆਂ ਪਰ ਕਿਰਾਇਆ ਆਪਣਾ ਲਾ ਕੇ ਆਏਗਾ ਤੈਨੂੰ ਕਿਰਾਇਆ ਵੀ ਦੇਣਾ ਸਾਰੀ ਜ਼ਿੰਦਗੀ ਜੇ ਪਾਠ ਵੀ ਕਰਦਾ ਰਿਹਾ ਕਿਰਾਇਆ ਵੀ ਨਹੀਂ ਦਿੱਤਾ ਕਹਿੰਦੇ ਨਹੀਂ ਕਿਰਾਇਆ ਆਪਣੇ ਕਰ ਦੂ ਲਾ ਕੇ ਤੇ ਫਿਰ ਉਹਦਾ ਦੇਖ ਕੇ ਕਰਨੀ ਮਿਹਨਤ PWD ਦੇ ਵਿੱਚ ਉਹ ਮਹਾਂਪੁਰਖਾਂ ਨੇ ਭਰਤੀ ਕਰਾ ਦਿੱਤਾ ਸੀ ਔਰ ਨਾਲੇ ਕਹਿ ਦਿੱਤਾ ਸੀ ਵੀ ਸੇਵਾ ਗੁਰਦੁਆਰੇ ਕਰਨੀ ਹੈ ਤਨਖਾਹ ਉੱਥੋਂ ਲਿਆ ਕਰਦਾ ਰਿਹਾ ਉਹਨੂੰ ਕਹਿੰਦੇ ਗੁਰਦੇਵ ਸਿੰਘ ਵੀ ਤੂੰ ਜਾ ਪੇਸ਼ੀ ਤੇ ਬੋਲ ਕਹਿੰਦਾ ਮਹਾਰਾਜ ਵੀ ਬੜਾ ਔਖਾ ਕੰਮ ਹੈ ਮੈਨੂੰ ਦੱਸਦਾ ਦਿਓ ਮੈਂ ਕਰੂੰਗਾ ਕਿ ਉੱਥੇ ਜਾ ਕੇ ਵੀ ਜੇ ਤਾਂ ਮੈਂ ਉੱਥੇ ਬੋਲੂੰਗਾ ਸੱਚ ਫਿਰ ਤਾਂ ਇਹਨਾਂ ਦਾ ਕੰਮ ਖਰਾਬ ਹੋ ਜਾਣਾ ਜਿਹਨਾਂ ਨੇ ਗਵਾਹੀ ਰੱਖੀ ਹੈ ਜੇ ਬੋਲੂੰਗਾ ਝੂਠ ਤਾਂ ਮੇਰਾ ਧਰਮ ਨਹੀਂ ਰਹਿੰਦਾ ਹੁਣ ਦੱਸੋ ਜੇ ਆਪਣਾ ਧਰਮ ਰੱਖੂੰਗਾ ਤਾਂ ਇਹਨਾਂ ਦਾ ਨੁਕਸਾਨ ਲੜਕੀ ਵਾਲਿਆਂ ਦਾ ਇਹ ਵਿਚਾਰੇ ਪਹਿਲੇ ਹੀ ਬਹੁਤ ਦੁਖੀ ਤੇ ਜੇ ਝੂਠ ਬੋਲਿਆ ਤਾਂ ਵੀ ਇਹ ਹੁਣ ਦੱਸੋ ਮਹਾਰਾਜ ਵੀ ਮੈਨੂੰ ਕੋਈ ਯੁਗਤੀ ਦੱਸ ਦਿਓ ਮਹਾਂਪੁਰਖਾਂ ਦੇ ਕੋਲੋਂ ਦੇਖੋ ਕੈਸੀਆਂ ਯੁਗਤੀਆਂ ਨੇ ਉਹਨਾਂ ਨੇ ਆਸਾ ਹੀ ਵਾਰ ਦਾ ਤੇ ਮਹਾਂਪੁਰਖਾਂ ਨੇ ਆਹ ਵਚਨ ਕਹਿੰਦੇ ਵੀ ਐਂ ਕਰ ਗੁਰਦੇਵ ਸਿੰਘ ਤੇਰੇ ਸ਼ਬਦ ਯਾਦ ਹੈ ਉਹਦੇ ਬਾਅਦ ਕੂੜੋ ਕੂੜ ਕਹਿੰਦੇ ਹਾਂਜੀ ਯਾਦ ਹੈ ਤੈਨੂੰ ਕਹਿੰਦੇ ਇਹ ਪਕਾ ਲੈ ਕਹਿੰਦੇ ਜਦ ਤੇਰੀ ਉੱਥੇ ਗਵਾਹੀ ਹੋਣ ਲੱਗੂਗੀ ਨਾ ਜਦੋਂ ਉਹਨਾਂ ਦਾ ਵਕੀਲ ਕਹੂਗਾ ਵੀ ਤੂੰ ਕਸਮ ਖਾ ਕੇ ਕਹਿ ਵੀ ਮੈਂ ਜੋ ਕਹੂੰਗਾ ਸੱਚ ਕਹੂੰਗਾ। ਕਹਿੰਦੇ ਕਸਮ ਖਾ ਲਈ। ਕਸਮ ਖਾਣ ਤੋਂ ਬਾਅਦ ਫਿਰ ਕਹਿੰਦੇ ਫਿਰ ਆਹ ਸ਼ਬਦ ਵਰਤੀ ਕਹਿੰਦੇ ਸ਼ਬਦ ਲਓ ਜੀ ਗੁਰਦੇਵ ਸਿੰਘ ਦੀ ਗਵਾਹੀ ਸ਼ੁਰੂ ਹੋ ਗਈ। ਦੂਜਾ ਵਕੀਲ ਕਹਿੰਦਾ ਹਾਂ ਵੀ ਕਿਆ ਨਾਮ ਹੈ ਆਪਣਾ ਜੀ? ਗੁਰਦੇਵ ਸਿੰਘ ਹੈ, ਪਿਤਾ ਦਾ ਨਾਮ ਆ ਸੁਣਾ ਨਹੀਂ। ਅੱਛਾ, ਕਹਿੰਦਾ ਪਹਿਲਾਂ ਕਸਮ ਖਾ ਕੇ ਕਹੋ ਵੀ ਮੈਂ ਜੋ ਕੁਛ ਕਹੂੰਗਾ ਸੱਚ ਕਹੂੰਗਾ, ਸੱਚ ਦੇ ਵਿਸ਼ਾ ਕੁਛ ਨਹੀਂ ਕਹੂੰਗਾ। ਕਹਿੰਦਾ ਜੀ ਬਿਲਕੁਲ, ਮੈਂ ਜੋ ਕਹੂੰਗਾ ਦੀਨ ਮਾਨ ਦਿਨ ਕਹਿੰਦੇ ਸੱਚ ਕਹੂੰਗਾ, ਸੱਚ ਤੋਂ ਬਿਨਾਂ ਕੁਛ ਨਹੀਂ ਕਹੂੰਗਾ। ਚਲੋ ਜੀ, ਹਾਂ ਵੀ ਬੋਲ। ਉਹ ਹਿੰਦੀ ਪੜ੍ਹਿਆ ਹੋਇਆ ਸੀ ਜੱਜ ਉੱਥੇ ਹਿਮਾਚਲ ਦੇ ਉੱਤੇ ਸੀ। ਬੋਲ, ਇਨਕੀ ਸ਼ਾਦੀ ਹੋਈ? ਕਹਿੰਦਾ ਸਤਨਾਮ। ਉਹ ਕਹਿੰਦੇ ਇਨਕੀ ਸ਼ਾਦੀ ਹੋਈ? ਕਹਿੰਦਾ ਸਤਨਾਮ। ਜਿੰਨੀ ਵਾਰ ਵੀ ਜੱਜ ਨੇ ਪੁੱਛਿਆ ਉਹਨੇ ਸਤਨਾਮ ਤੋਂ ਬਿਨਾਂ ਦੂਜੀ ਗੱਲ ਹੀ ਕੋਈ ਨਹੀਂ ਕਰੀ। ਉਹ ਜੱਜ ਕਹਿੰਦਾ ਇਹ ਪਾਗਲ ਹੈ ਜਿਸ ਕੋ ਪਕੜ ਕੇ ਲਿਆ ਆ? ਕਹਿੰਦੇ ਨਹੀਂ ਮਹਾਰਾਜ, ਚੰਗਾ ਭਲਾ ਬੰਦਾ ਇਹਦਾ। ਉਹ ਕਹਿੰਦੇ ਕਿਆ ਕਿਆ ਆਪ ਵਾਰ ਵਾਰ ਸਤਨਾਮ ਸਤਨਾਮ ਕਹਿੰਦੇ ਹੈ? ਚਲੋ ਭਗਵਾਨ ਕਾ ਨਾਮ ਹੈ, ਲੈ ਲਿਆ ਇੱਕ ਵਾਰ, ਲੈ ਲਿਆ ਦੋ ਵਾਰ, ਇਹ ਕਿਆ ਹੈ? ਅਗਵਾਈ ਹੈ ਆਪਕੀ, ਹਮ ਜੋ ਪੁੱਛਦੇ ਹਾਂ ਵੋ ਬੋਲੋ। ਉਹ ਕਹਿੰਦੇ ਜਨਾਬ, ਮੈਂ ਤਾਂ ਉਹੀ ਬੋਲਣਾ ਚਾਹੁੰਦਾ ਸੀ ਪਰ ਤੁਸੀਂ ਗੜਬੜ ਬਹੁਤ ਵੱਡੀ ਕਰਤੀ। ਤੁਸੀਂ ਮੈਨੂੰ ਕਸਮ ਖਿਲਾਈ ਆ ਹੋਣੀ। ਕਸਮ ਦੇ ਵਿੱਚ ਕਿਹਾ ਵੀ ਜੋ ਕੁਛ ਬੋਲਣਾ ਸੱਚ ਬੋਲਣਾ। ਕਹਿੰਦਾ ਸਤਨਾਮ ਤੋਂ ਬਿਨਾਂ ਸਭ ਕੁਛ ਝੂਠ ਹੀ ਹੈ। ਮੇਰਾ ਗੁਰੂ ਕਹਿੰਦਾ ਤੁਦ ਬਾਅਦ ਕੂੜ ਹੋਊ, ਮੈਂ ਤਾਂ ਸਤਨਾਮ ਕਹੂੰਗਾ, ਇਹ ਤੋਂ ਬਿਨਾਂ ਜੋ ਬੋਲੂੰਗਾ ਝੂਠ ਹੋਊਗਾ। ਜਾਂ ਤੁਸੀਂ ਆਪਣੀਆਂ ਕਸਮ ਹਟਾ ਲਓ ਕਰੇ, ਉਸ ਤੋਂ ਬਾਅਦ ਫਿਰ ਮੈਂ ਕਹਿ ਦਿੰਦਾ ਜਿਹੜਾ ਕੁੱਕਣ। ਉਹ ਕਹਿੰਦੇ ਜਾਓ ਜੀ, ਇਹਦੀ ਗਵਾਹੀ ਦੀ ਲੋੜ ਨਹੀਂ। ਤੋ ਇਸ ਕਰਕੇ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਸਭ ਭਾਈ ਝੂਠ ਹੈ, ਝੂਠ ਹੈ। ਸੰਗੀਆਂ ਹੋ ਜਾਣਗੇ, ਦੁਬਾਰੇ ਲੈ ਲਓ ਸਾਰਾ। ਤੋ ਇਸ ਪ੍ਰਕਾਰ ਸਾਧ ਸਿੰਘ ਜੀ, ਪਰਮੇਸ਼ੁਰ ਤੋਂ ਬਿਨਾਂ ਝੂਠ ਹੈ, ਝੂਠ ਹੈ। ਚਲੋ ਜੀ, ਕੂੜ ਰਾਜਾ,
ਕੂੜ ਰਾਜਾ, ਕੂੜ ਪਰਜਾ।
ਸਾਧ ਸਿੰਘ ਜੀ, ਇਹ ਜਿਹੜਾ ਮਨ ਹੈ ਇਹ ਵੀ ਰਾਜੇ ਦੀ ਹੈ। ਇਹਦੀ ਪਰਜਾ ਸਾਡੇ ਸਰੀਰ ਦਾ ਆ ਪਰਜਾ ਦੀ ਨਿਆਈ ਹੈ ਜਿਹੜੇ ਇੰਦਰੇ। ਇਹ ਮਨ ਵੀ ਝੂਠਾ, ਇਹਦੀ ਪਰਜਾ ਇੰਦਰੇ ਵੀ ਝੂਠੇ। ਕੂੜ ਰਾਜਾ, ਕੂੜ ਪਰਜਾ। ਹਾਂਜੀ,
ਕੂੜ ਸਭ ਸੰਸਾਰ,
ਤੇ ਜਿੰਨੇ ਸੰਸੇ ਕਰ ਰਿਹਾ ਹੈ, ਗਮ ਫਿਕਰ ਕਰ ਰਿਹਾ ਹੈ, ਉਹ ਵੀ ਝੂਠੇ ਹੀ ਨੇ ਸੰਸੇ ਜਿਹੜੇ ਇਹਨੂੰ ਚਿੰਬੜੇ ਹੋਏ ਨੇ।
ਕੂੜ ਮੰਡਪ, ਕੂੜ ਮਾੜੀ,
ਇਹ ਝੂਠ ਹੈ ਸਾਧ ਸਿੰਘ ਜੀ। ਮੰਡਪ ਚੌੜੇ ਅਸਥਾਨਾਂ ਦੀ ਨਿਆਏ, ਜਿਹੜੇ ਪਖੰਡੀ ਚੌੜੇ ਹੋ ਕੇ ਬਹਿ ਜਾਂਦੇ ਆ ਨਾ ਵੱਡੇ ਅਸਥਾਨਾਂ ਦੇ ਉੱਤੇ ਡਫਾਂਗ ਰਚ ਕੇ, ਮਹਾਰਾਜ ਕਹਿੰਦੇ ਝੂਠ ਹੀ ਹੋ ਗਈ। ਕੂੜ ਮਾੜੀ, ਜਿਹੜੇ ਸਾਧ ਸਿੰਘ ਜੀ ਮਾੜੀ ਸੰਗਤ ਹੈ, ਮਾੜੇ ਲੋਕਾਂ ਕੋਲ ਬਹਿਣਾ ਹੈ, ਕਹਿੰਦੇ ਉਹ ਹੈ ਉਹ ਝੂਠਿਆਂ ਦੀ ਸੰਗਤ, ਉਹ ਵੀ ਝੂਠੀ ਹੈ।
ਕੂੜ ਬੈਸਣਹਾਰ,
ਉਹਨਾਂ ਵਿੱਚ ਬਹਿਣ ਵਾਲੇ ਵੀ ਝੂਠੇ ਲੋਕ ਨੇ ਜਿਹੜੇ ਕੁਸੰਗਤ ਵਿੱਚ ਬਹਿੰਦੇ ਹੈ।
ਕੂੜ ਸੋਨਾ, ਕੂੜ ਰੂਪਾ,
ਜਿਹੜੇ ਹੈ ਤਾਂ ਸਾਧ ਸਿੰਘ ਜੀ ਝੂਠੇ ਬੰਦੇ, ਤੇ ਜਿਵੇਂ ਸੋਨਾ ਧਾਤ ਇਹਨੂੰ ਜ਼ਿਆਦਾ ਪਵਿੱਤਰ ਮੰਨਦੇ ਹੈ ਬਹੁਤ ਸਾਰੇ ਲੋਕ। ਤੇ ਇਸ ਕਰਕੇ ਸੋਨੇ ਦੀ ਨਿਆਈ ਆਪਣੇ ਆਪ ਨੂੰ ਇਹ ਕਹਿਣਾ ਵੀ ਮੈਂ ਸੱਚਾ ਬੰਦਾ, ਪਰ ਕਹਿੰਦੇ ਝੂਠ ਹੈ। ਤੇ ਰੂਪਾ ਦੀ ਨਿਆਈ ਜਿਵੇਂ ਕਰੰਸੀ ਚੱਲਦੀ ਹੈ, ਕਹਿੰਦੇ ਆਪਣੇ ਝੂਠ ਦਾ ਸਿੱਕਾ ਚਲਾਉਂਦੇ ਹੈ, ਜਿਹੜੇ ਉਹਨਾਂ ਦੇ ਚੇਲੇ ਚੱਟੜੇ ਆ ਉਹਨਾਂ ਦੇ ਉੱਤੇ ਪੂਰੀ ਹਕੂਮਤ ਹੈ ਨਾ ਬਗਾਡੀ ਲੋਕਾਂ ਦੀ। ਤੇ ਇਸ ਕਰਕੇ ਭਾਈ ਹੈ ਇਹ ਸਭ ਕੁਝ ਝੂਠ, ਇਹਦੇ ਚ ਸੱਚ ਕੁਛ ਵੀ ਨਹੀਂ ਹੈ।
ਕੂੜ ਪੈਨਣ ਹਾਰ,
ਤੇ ਉਹ ਕੂੜ ਝੂਠ ਦੇ ਪਹਿਰਾਵੇ ਜਿਹੜੇ ਨਕਲੀ ਨਕਲੀ, ਚਾਹੇ ਉਹ ਸੰਤ ਦਾ ਬਾਣਾ ਪਹਿਨਣ, ਚਾਹੇ ਉਹ ਕਿਸੇ ਗੁਰੂ ਪੀਰਾਂ ਦਾ, ਉਹ ਝੂਠ ਹੀ ਹੈ ਸਾਰਾ ਕੁਝ ਉਹ ਕਰ ਰਹੇ ਹਨ ਡਫਾਂਗ ਰਚ ਕੇ।
ਕੂੜ ਕਾਇਆ, ਕੂੜ ਕੱਪੜ,
ਸਰੀਰ ਜਦੋਂ ਝੂਠਾ ਹੈ ਤਾਂ ਇਹਦੇ ਜਿਹੜਾ ਭੇਦ ਧਾਰਨ ਕੀਤਾ, ਰੱਬ ਦੀ ਬੰਦਗੀ ਨਹੀਂ ਕੀਤੀ, ਇਹ ਸਭ ਕੁਝ ਝੂਠ ਹੀ ਹੈ।
ਕੂੜ ਰੂਪ ਅਪਾਰ,
ਦੇਵੀ ਦੇਵਤਿਆਂ ਦੇ ਰੂਪ ਜਿਹੜੇ ਉਹ ਵੀ ਝੂਠੇ, ਪਾਰਾਵਾਰ ਤੋਂ ਰਹਿਤ ਇਹਨਾਂ ਨੂੰ ਮੰਨਣ ਵਾਲੇ ਸਭ ਕੁਝ ਝੂਠੇ ਨੇ।
ਕੂੜ ਮੀਆਂ, ਕੂੜ ਬੀਬੀ,
ਤੇ ਸਾਧ ਸਿੰਘ ਜੀ ਜਿਹੜਾ ਇਹ ਮਨ ਹੈ ਇਹ ਮੀਆਂ ਦੀ ਨਿਆਈ, ਪਤੀ ਦੀ ਨਿਆਈ, ਤੇ ਇਹਦੀ ਜਿਹੜੀ ਕੁਬੁੱਧੀ ਹੈ ਘਰ ਵਾਲੀ ਉਹ ਵੀ ਝੂਠੀ ਹੈ। ਮੀਆਂ ਬੀਬੀ ਦੋਨੇ ਝੂਠੇ ਨੇ, ਕੁਬੁੱਧੀ ਵੀ ਝੂਠੀ, ਵਿਸ਼ੇ ਵਿਸ਼ੈਣੀ ਮਤ ਵੀ ਝੂਠੀ, ਤੇ ਮਨ ਵੀ ਝੂਠਾ ਹੈ।
ਖੱਪ ਹੋਏ ਖਾਰ,
ਇਹ ਝੂਠ ਬੋਲ ਬੋਲ ਕੇ ਨਾ ਖੱਪ ਹੋ ਕੇ ਖਾਰ ਨਾਸ ਹੋਏ ਨੇ, ਖੇ ਹੋ ਰਹੀ ਹੈ ਝੂਠੇ ਬੰਦਿਆਂ ਦੇ।
ਕੂੜ ਕੂੜੇ ਨੇ ਹੋ ਲੱਗਾ,
ਪਰ ਝੂਠੇ ਬੰਦੇ ਝੂਠੇ ਬੰਦਿਆਂ ਦੀ ਮਿਹਰ ਬੜੀ ਕਰਦੇ ਹੁੰਦੇ ਆ ਸਾਧ ਸੰਗਤ, ਇਹ ਕੁਦਰਤੀ ਬਾਤ ਹੈ। ਜਿਹੋ ਜਿਹਾ ਮਨ ਹੋਵੇ ਨਾ ਉਹ ਉਧਰਲੇ ਪਾਸੇ ਨੂੰ ਖਿੱਚ ਖਾਂਦਾ ਹੈ, ਤੇ ਸੱਚ ਜਿਹੜਾ ਨਾ ਉਹ ਮਿਰਚਾਂ ਦੀ ਤਰ੍ਹਾਂ ਲੜਦਾ ਹੁੰਦਾ, ਤੇ ਝੂਠਿਆਂ ਦਾ ਝੂਠੇ ਨਾਲ ਪਿਆਰ ਬੜਾ ਲੱਗਿਆ ਉਹਦੀ ਬੜੀ, ਉਹਦਾ ਭਾਵੇਂ ਪਤਾ ਵੀ ਹੋਵੇ ਵੀ ਝੂਠਾ ਹੈ ਫਿਰ ਵੀ ਕਹਿੰਦੇ ਵੀ ਸਾਡਾ ਧੜਾ, ਇਸ ਕਰਕੇ ਧਰਮ ਨੂੰ ਛੱਡ ਦੇਣਗੇ, ਧੜਾ ਨਹੀਂ ਛੱਡਦੇ। ਕੂੜੇ ਕੂੜਾ ਨੇ ਕੂੜ ਕੂੜਾ ਨੇ ਉਹ ਲੱਗਾ ਪ੍ਰੇਮ ਲੱਗਿਆ ਹੋਇਆ ਹੈ,
ਵਿਸਰਿਆ ਕਰਤਾਰ
ਝੂਠੇ ਪੁਰਸ਼ਾਂ ਦਾ ਝੂਠੇ ਵਿਕਾਰਾਂ ਪਦਾਰਥਾਂ ਵਿੱਚ ਝੂਠਾ ਹੀ ਨਿਹੋ ਲੱਗਿਆ ਹੋਇਆ, ਵਾਹਿਗੁਰੂ ਵਿਸਰ ਗਿਆ ਭੁੱਲ ਗਿਆ ਹੈ।
ਕਿਸ ਨਾਲ ਕੀਤੇ ਦੋਸਤੀ,
ਭਾਈ ਵਾਹਿਗੁਰੂ ਤੋਂ ਬਿਨਾਂ ਕਿਹਦੇ ਨਾਲ ਦੋਸਤੀ ਮਿੱਤਰਤਾ ਹੀ ਕਰੀਏ, ਕੋਈ ਸੱਚਾ ਤਾਂ ਹੈ ਨਹੀਂ, ਸਾਰੇ ਝੂਠੇ ਹਨ।
ਸਭ ਜਗ ਚੱਲਣ ਹਾਰ,
ਇਹ ਸੰਸਾਰ ਸਾਰਾ ਨਾਸ਼ਵਾਨ ਹੈ, ਚੱਲਣ ਵਾਲਾ ਕੋਈ ਨਹੀਂ ਇੱਥੇ ਰਹਿਣਾ।
ਕੂੜ ਮਿੱਠਾ ਕੂੜ ਮਾਖਿਓ,
ਇਹ ਕੂੜ ਜਿਹੜਾ ਸਾਸ ਜੀ ਝੂਠੇ ਜਿਹੜੇ ਵਿਸ਼ੇ ਨੇ ਉਹ ਮਿੱਠੇ ਲੱਗ ਰਹੇ, ਤੇ ਮਾਇਆ ਜਿਹੜੀ ਝੂਠੀ ਹੈ ਬਹੁਤ ਪਿਆਰੀ ਲੱਗ ਰਹੀ ਹੈ। ਕੈਸੀ ਪਿਆਰੀ ਲੱਗਦੀ ਹੈ, ਕਹਿੰਦੇ ਸਹਿਤ ਦੀ ਤਰ੍ਹਾਂ ਮਿੱਠੀ ਲੱਗਦੀ ਹੈ, ਪਰ ਫਲ ਇਹਦਾ ਬੜਾ ਦੁੱਖ ਰੂਪ ਦੇ ਵਿੱਚ ਕੌੜਾ ਹੈ।
ਕੂੜ ਡੋਬੇ ਪੂਰ,
ਤੇ ਪੂਰਾਂ ਦੇ ਪੂਰ ਇਹਦਾ ਅਰਥ ਹੋਈ ਹੈ, ਜਿਹੜਾ ਪਹਿਲਾਂ ਕੀਤਾ ਝੂਠ ਨੇ ਪਾਈ, ਪੂਰਾਂ ਦੇ ਪੂਰ ਡੋਬ ਦਿੱਤੇ ਹਨ, ਨਰਕਾਂ ਨੂੰ ਭੇਜ ਦਿੱਤੇ।
ਨਾਨਕ ਵਖਾਣਾ ਬੇਨਤੀ,
ਮਹਾਰਾਜ ਸਾਹਿਬ ਜੀ ਕਹਿੰਦੇ ਬੇਨਤੀ ਕਰੀਏ ਵਾਹਿਗੁਰੂ ਦੇ ਚਰਨਾਂ ਚ,
ਤੁਧ ਬਾਜ ਕੂੜੋ ਕੂੜ,
ਇਹ ਮੇਰੇ ਨਿਰੰਕਾਰ ਜੀ ਤੁਹਾ ਤੋਂ ਬਿਨਾਂ ਤਾਂ ਸਭ ਕੁਛ ਝੂਠ ਹੀ ਝੂਠ ਹੈ, ਤੇਰਾ ਨਾਮ ਹੀ ਸੱਤ ਹੈ ਵਾਹਿਗੁਰੂ।
ਮਹੱਲਾ ਪਹਿਲਾ, ਸੱਚ ਤਾਂ ਪਰ ਜਾਣੀਆ।
ਤੇ ਫਿਰ ਰਾਏ ਬਲਾਰ ਬੋਲਿਆ, ਕਹਿਣ ਲੱਗੇ ਗਰੀਬ ਨਵਾਜ ਵੀ ਤੁਹਾਡੇ ਇਸ ਸ਼ਬਦ ਨੇ, ਤੁਹਾਡੀ ਬਰਕਤ ਵਾਲੀ ਰਸਨਾ ਨੇ, ਮੇਰਾ ਅੰਦਰੋਂ ਇਹ ਜਿਹੜਾ ਮੋਹ ਲੱਗਿਆ ਹੋਇਆ ਸੀ ਨਾ ਸਾਰੇ ਨਾਲ, ਮੈਨੂੰ ਹੁਣ ਦੇਖਣ ਲੱਗ ਗਿਆ ਵੀ ਹਾਂ ਝੂਠ ਹੈਗਾ, ਕਿਉਂਕਿ ਮਰਨ ਦੇ ਕਿਨਾਰੇ ਮੈਂ ਬੈਠਾ, ਤੇ ਮੈਨੂੰ ਰਾਏ ਬਲਾਰ ਨੂੰ ਗਿਆਨ ਹੋ ਗਿਆ ਵੀ ਝੂਠ ਹੈ ਸਭ। ਪਰ ਮਹਾਰਾਜ ਕਹਿੰਦੇ ਵੀ ਇਹ ਸਭ ਕੁਝ ਝੂਠ ਹੈ ਝੂਠ ਹੈ ਜਾਂ ਕੋਈ ਸੱਚ ਵੀ ਹੈ, ਸਿੱਧਾ ਨੇ ਵੀ ਇਹੀ ਪੁੱਛਿਆ ਸੀ ਸਾਂਝੀ ਉਥਾਨਕ। ਮਹਾਰਾਜ ਕਹਿੰਦੇ ਹਾਂ ਭਾਈ, ਸੱਚ ਤਾਂ ਪਰ ਜਾਣੀਏ, ਤਾਂ ਜਾਣਿਆ ਜਾਂਦਾ ਵੀ ਇਹ ਸਚਿਆਰ ਹੈ ਸੱਚ ਹੈ।
ਜਾਣਿਆ ਸੱਚਾ ਹੋਏ,
ਜਿਹੜਾ ਬੰਦਾ ਹਿਰਦੇ ਤੋਂ ਸੱਚਾ ਹੈ ਉਹਦੀ ਜ਼ਬਾਨ ਸੱਚੀ ਹੋ ਸਕਦੀ ਹੈ, ਜਿਹਦਾ ਹਿਰਦਾ ਝੂਠ ਨਾਲ ਭਰਿਆ ਹੋਇਆ ਉਹਦੀ ਜ਼ਬਾਨ ਸਾਸ ਜੀ ਝੂਠ ਨਾਲ ਭਰੀ ਹੋਊਗੀ। ਤੇ ਹਿਰਦਾ ਸੱਚਾ ਹੈ, ਮੁੱਖ ਸੱਚਾ, ਮਨ ਸੱਚਾ ਮੁੱਖ ਸੱਚਾ ਸੋਏ ਅਵਰ ਨਾ ਵੇਖੇ, ਇਸਮੈਂ ਮਨ ਵੀ ਸੱਚਾ ਮੁੱਖ ਵੀ ਉਹਦੇ ਹੀ ਸੱਚਾ ਹੋ ਸਕਦਾ, ਨਹੀਂ ਦੋਨੇ, ਜੇ ਮਨ ਝੂਠਾ ਹੈ ਤੇ ਮੁੱਖ ਵੀ ਝੂਠਾ, ਮਨ ਝੂਠਾ ਹੈ ਤੇ ਜ਼ਬਾਨ ਵੀ ਝੂਠੀ ਹੈ, ਜੇ ਮਨ ਸੱਚਾ ਹੈ ਤਾਂ ਫਿਰ ਜ਼ਬਾਨ ਵੀ ਸੱਚੀ ਹੋਏਗੀ, ਸੱਚ ਨਾਲ ਜੁੜੀ ਹੋਏਗੀ। ਤੇ ਇਸ ਕਰਕੇ ਸਾਧ ਜੀ ਮਹਾਰਾਜ ਸਾਹਿਬ ਕਹਿੰਦੇ ਜਿਹਦਾ ਹਿਰਦੇ ਵਿੱਚ ਜਿਹਦਾ ਹਿਰਦਾ ਸੱਚਾ ਹੋ ਗਿਆ ਤੇ ਉਹ ਭਾਈ ਉਹਦੇ ਬਚਨ ਸੱਚੇ ਹੁੰਦੇ ਨਾ, ਤੇ ਸਤਿਪੁਰਖ ਕਹੀ ਜਾ ਉਸਨੂੰ, ਸਤਿਗੁਰ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੇ ਸੰਗ ਸੁਧਰੇ ਨਾਨਕ ਗੁਣਗਾ, ਤੇ ਸਤਿਪੁਰਸ਼ ਨੂੰ ਜਾਣਨ ਵਾਲਾ ਸਤ ਹੈ।
ਗੂੜ ਕੀ ਮਨ ਉਤਰੈ,
ਕਹਿੰਦੇ ਜੀ ਫਿਰ ਉਹ ਸੱਚੇ ਕਿਵੇਂ ਹੋਏ ਹੈ, ਕਹਿੰਦੇ ਝੂਠ ਦੀ ਮੈਲ ਧੋਤੀ ਉਹਨਾਂ ਨੇ, ਬਾਕੀ ਦੇ ਲੋਕਾਂ ਤੋਂ ਧੋ ਨਹੀਂ ਹੋਈ, ਕੱਪੜੇ ਨਾ ਮੈਲੇ ਹੋ ਜਾਂਦੇ ਨੇ, ਜਿੰਨੇ ਮਰਜ਼ੀ ਬਚਾ ਕੇ ਰੱਖ ਲਓ ਤਾਂ ਵੀ ਹੋ ਜਾਂਦੇ ਨੇ ਮੈਲੇ, ਪਰ ਇਹ ਤਾਂ ਨਹੀਂ ਹੈ ਵੀ ਜੇ ਕੱਪੜੇ ਮੈਲੇ ਹੀ ਹੁੰਦੇ ਨੇ ਵੀ ਮੈਲ ਜਾ ਨਹੀਂ ਸਕਦੀ ਵਿੱਚੋਂ, ਜੇ ਕੱਪੜੇ ਮੈਲੇ ਹੋ ਜਾਂਦੇ ਨੇ ਕੱਪੜੇ ਧੋਤੇ ਵੀ ਤਾਂ ਜਾਂਦੇ ਹੈ, ਜੇ ਮਨ ਨੂੰ ਝੂਠ ਚਿੰਬੜ ਸਕਦਾ ਤਾਂ ਮਨ ਦੇ ਵਿੱਚੋਂ ਝੂਠ ਨੂੰ ਧੋਤਾ ਵੀ ਜਾ ਸਕਦਾ ਕੱਪੜੇ ਦੀ ਨਿਆਈ, ਉਹੀ ਪ੍ਰਕਰਨ ਹੈ ਇੱਥੇ। ਕੂੜ ਕੀ ਮਲ ਉਤਰ, ਇਹ ਲਹਿ ਜਾਂਦੀ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਕਿਵੇਂ ਰਹੇਗੀ ਦੱਸਦੇ ਨੇ,
ਤਨ ਕਰੇ ਹੱਥਾਂ ਧੋਏ,
ਤਨ ਅੰਤ ਹੈ ਕਰਨ, ਇਹਨੂੰ ਚੰਗਾ ਕਰ ਲਵੇ ਧੋ ਕੇ, ਤਨ ਕਰੇ ਹੱਛਾ ਧੋਵੇ, ਗਰੀਬ ਨਵਾਜ ਕਿਵੇਂ ਧੋਣਾ ਹੈ, ਕਹਿੰਦੇ ਭਾਈ ਜਿਵੇਂ ਬਸਤਰ ਨੂੰ ਮੈਲ ਪੈਂਦੀ ਹੈ ਇਸੇ ਤਰ੍ਹਾਂ ਮਨ ਦੇ ਵਿੱਚ ਰਾਗ ਦਵੈਸ਼ ਦੀ ਮੈਲ ਜਾਵੜਦੀ ਹੈ। ਬਸਤਰ ਦੇਖੋ ਹਟਾਉਣਾ ਪੈਂਦਾ, ਪਹਿਨਣਾ ਪੈਂਦਾ, ਤਾਂ ਮੈਲ ਖਿਹੜਾ ਨਹੀਂ ਛੱਡਦੀ, ਜਿੰਨਾ ਮਰਜ਼ੀ ਮੈਲ ਤੋਂ ਬਚਾ ਕੇ ਰੱਖੋ ਤੇ ਦੋ ਦਿਨ ਚਾਰ ਦਿਨ ਹਫ਼ਤਾ ਮੈਲਾ ਹੋ ਜਾਊਗਾ, ਜੇ ਬਾਹਰ ਤੇ ਨਹੀਂ ਲੱਗੂਗੀ ਆਪਣੇ ਜਿਸਮ ਦੀ ਲੱਗ ਜੂਗੀ। ਤੇ ਇਸ ਕਰਕੇ ਮਨ ਜਿਹੜਾ ਹੈ ਜਦੋਂ ਸਾਧ ਸੰਗਤ ਜੀ ਇਸ ਨੂੰ ਜੀਵ ਨੇ ਹੰਡਾਉਣਾ ਸ਼ੁਰੂ ਕੀਤਾ, ਮਨ ਇਹਨੂੰ ਮਿਲ ਗਿਆ ਤੇ ਇਹਨੂੰ ਵੀ ਹੰਡਦਿਆਂ ਹੰਡਦਿਆਂ ਮੈਲ ਤਾਂ ਪੈਂਦੀ ਹੈ, ਇਹਦੇ ਚ ਵੀ ਮਨ ਚ ਵੀ ਮਨ ਮੈਲੇ ਸਭ ਕੁਛ ਮਿਲਦਾ, ਤਨ ਧੋਤੇ ਮਨ ਅੱਛਾ ਨਾ ਹੋਵੇ। ਇਹਨੂੰ ਧੋਣਾ ਕਿਵੇਂ ਹੈ ਤੇ ਜਿਸ ਤਰ੍ਹਾਂ ਵਸਤਰ ਨੂੰ ਧੋਣ ਵਾਸਤੇ ਪ੍ਰਕਿਰਿਆ ਹੈ ਉਹਨੂੰ ਧੋਣ ਵਾਸਤੇ ਪੁਰਾਣਾ ਸਾਧਨ ਜਿਹੜਾ ਉਹ ਸਾਬਣ ਹੈ। ਚਲੋ ਹੈ ਤਾਂ ਸਾਬਣ, ਜਿਹਨੂੰ ਲੀਕੜ ਸਾਬਣ ਕਹਿ ਦਿੰਦੇ ਤੁਸੀਂ, ਹੈ ਤਾਂ ਸਾਬਣ ਹੀ ਹੈ ਤੇ ਸਾਬਣ ਦੇ ਨਾਲ ਵਸਤਰ ਨੂੰ ਧੋਤਾ ਜਾਂਦਾ ਹੈ। ਤੇ ਮਹਾਰਾਜ ਸਾਹਿਬ ਨੇ ਜਪਜੀ ਸਾਹਿਬ ਦੇ ਅੰਦਰ ਸਿੱਧਾ ਕਿਹਾ ਸੀ ਭਰੀਆ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੋਖੇ। ਕਹਿੰਦੇ ਜੇ ਹੱਥ ਪੈਰ ਮਿੱਟੀ ਘੱਟੇ ਨਾਲ ਲਿਬੜ ਜਾਣ ਉਹ ਪਾਣੀ ਨਾਲ ਧੋ ਲਓ, ਕਹਿੰਦੇ ਲਹਿ ਜਾਂਦੇ ਆ, ਪਵਿੱਤਰ ਹੋ ਜਾਂਦਾ ਹੈ, ਖੇਹ ਲਹਿ ਗਈ, ਮਿੱਟੀ ਲਹਿ ਗਈ ਹੱਥ ਪੈਰ। ਇਸੇ ਕਰਕੇ ਪ੍ਰਥਾ ਨਾ ਵੀ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਇਹ ਪੰਛਨਾਨਾ ਕਰਕੇ ਆਓ, ਥਾਂ ਥਾਂ ਚਰਨ ਕੁੰਡ ਬਣੇ ਆ ਗੁਰਦੁਆਰਿਆਂ ਦੇ ਅੰਦਰ, ਇਹੀ ਭਾਵ ਹੈ। ਤੇ ਫਿਰ ਇਸ ਤੋਂ ਅੱਗੇ ਦੂਜਾ ਪ੍ਰਮਾਣ ਦਿੱਤਾ ਕੱਪੜੇ ਦਾ, ਤੇ ਮਰ ਗਏ ਭਰੀਆ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੀ ਮੂਤ ਪਲੀਤੀ ਕੱਪੜ ਹੋਏ। ਦੂਜਾ ਪ੍ਰਮਾਣ ਹੈਗਾ ਕੱਪੜੇ ਦਾ, ਕੱਪੜਾ ਜਿਹੜਾ ਹੈ ਉਹਨੂੰ ਸਾਹ ਜੀ ਪਿਸ਼ਾਬ ਦੇ ਛਿੱਟੇ ਲਾ ਕੇ ਪਲੀਤ ਹੋ ਜਾਂਦਾ। ਤੇ ਮੁਸਲਮਾਨ ਬਹੁਤ ਇਸ ਗੱਲ ਦੀ ਕਿਰਨਾ ਕਰਦੇ, ਤੇ ਉਹਨਾਂ ਦੇ ਧਰਮ ਦੇ ਵਿੱਚ ਵੀ ਤੇ ਸਾਡੇ ਧਰਮ ਦੇ ਵਿੱਚ ਵੀ, ਹਿੰਦੂ ਧਰਮ ਸਾਰਿਆਂ ਧਰਮਾਂ ਦੇ ਵਿੱਚ, ਤੇ ਬਾਹਰ ਦੀ ਪਵਿੱਤਰਤਾ ਨੂੰ ਵੀ ਬਹੁਤ ਥਾਂ ਦਿੱਤਾ ਗਿਆ ਤੇ ਅੰਦਰ ਦੀ ਪਵਿੱਤਰਤਾ। ਕਹਿੰਦੇ ਜੇ ਕੱਪੜਾ ਪਲੀਤ ਹੋ ਜਾਵੇ, ਉਹਨੂੰ ਪਲੀਤ ਕਹਿੰਦੇ ਨੇ, ਮੋਤ ਪਲੀਤੀ ਕੱਪੜ ਹੋਵੇ। ਬੱਚੇ ਨੇ ਨਿੱਕੇ ਮਾਂ ਦੀ ਗੋਦ ਦੇ ਵਿੱਚ ਵਸਤਰਾਂ ਦੇ ਵਿੱਚ ਉਹ ਆਪਣੇ ਮਲ ਮੂਤਰ ਕਰ ਦਿੰਦੇ, ਤੇ ਫਿਰ ਉਹਨਾਂ ਕੱਪੜਿਆਂ ਨੂੰ ਅਸੀਂ ਸੁੱਟਦੇ ਤਾਂ ਨਹੀਂ ਹੈ, ਉਹਨਾਂ ਨੂੰ ਫਿਰ ਇਕੱਲੇ ਪਾਣੀ ਨਾਲ ਨਹੀਂ ਧੋਤਾ ਜਾ ਸਕਦਾ, ਨਹੀਂ ਫਿਰ ਜਾ ਨਹੀਂ ਸਕਦੀ ਗੰਦਗੀ, ਗੋਦ ਜਾ ਸਕਦੀ ਪਾਣੀ ਦੇ ਨਾਲ। ਫਿਰ ਸਾਬਣ ਲਾਉਣਾ ਪਊਗਾ, ਹੱਥਾਂ ਪੈਰਾਂ ਨੂੰ ਸਾਬਣ ਪਾਉਣ ਦੀ ਲਾਉਣ ਦੀ ਲੋੜ ਨਹੀਂ ਸੀ ਪਈ, ਉਹ ਵੈਸੇ ਹੀ ਸ਼ੁੱਧ ਹੋ ਗਏ ਕਿਉਂਕਿ ਖੇਹ ਮਿੱਟੀ ਘੱਟਾ ਲੱਗਿਆ ਹੋਇਆ ਸੀ। ਜੇ ਮਲ ਮੂਤਰ ਲੱਗੀ ਆ ਉਹਦੇ ਵਾਸਤੇ ਫਿਰ ਸਾਨੂੰ ਸਾਬਣ ਦੀ ਲੋੜ ਪੈਂਦੀ ਹੈ, ਪਰ ਨਾਲ ਪਾਣੀ ਦੀ ਵੀ ਲੋੜ ਪਈ ਹੈ ਜਿਹੜਾ ਹੱਥ ਪੈਰ ਧੋਣ ਵਾਸਤੇ ਵਰਤਿਆ ਸੀ। ਤੇ ਉਹ ਵਸਤਰ ਉਸੇ ਹੱਥ 'ਚ ਆ ਜਾਂਦੇ, ਮੈਲ ਨਿਕਲ ਗਈ, ਸੁਕਾ ਲਿਆ, ਬਿਲਕੁਲ ਸਵੱਛ ਹੋ ਗਿਆ, ਫਿਰ ਪਹਿਨ ਲਓ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਭਰੀਏ ਮਤ ਪਾਪਾਂ ਕੈਸਾ, ਉਹ ਧੋਪੈ। ਫਿਰ ਉੱਥੇ ਧੋਣ ਦਾ ਜ਼ਿਕਰ ਕੀਤਾ ਹੈ, ਕਹਿੰਦੇ ਪਰ ਇੰਨਾ ਹੀ ਫਰਕ ਹੈ, ਪਹਿਲੀ ਮੈਲ ਸੀ ਹੱਥ ਪੈਰਾਂ ਦੀ ਤੇ ਸਾਬਣ ਤੋਂ ਬਿਨਾਂ ਹੀ ਸ਼ੁੱਧ ਹੋ ਗਈ, ਤੇ ਫਿਰ ਮੈਲ ਲੱਗੀ ਵਸਤਰ ਨੂੰ, ਪਾਣੀ ਤੇ ਸਾਬਣ ਦੋਨਾਂ ਨੇ ਕੰਮ ਕੀਤਾ, ਤੇ ਮਤ ਨੂੰ ਅੰਤਸ਼ ਕਰਨ ਨੂੰ ਜਿਹੜੀ ਰਾਗ ਦਵੈਸ਼ ਦੀ ਮੈਲ ਲੱਗੀ ਹੈ ਇਹਦੇ ਧੋਣ ਵਾਸਤੇ ਪਾਣੀ ਵੀ ਚਾਹੀਦਾ, ਇਹਦੇ ਧੋਣ ਵਾਸਤੇ ਸਾਬਣ ਵੀ ਚਾਹੀਦਾ, ਇਹਦੇ ਧੋਣ ਵਾਸਤੇ ਵਸਤਰ ਦੀ ਤਰ੍ਹਾਂ। ਤੇ ਜਿੱਥੇ ਪਰੜੇ ਤੇ ਪੁਰਾਣੇ ਸਮੇਂ 'ਚ ਨਦੀਆਂ ਦੇ ਕਿਨਾਰੇ ਕੱਪੜੇ ਧੋਤੇ ਹੁੰਦੇ ਸੀ, ਧੋਬੀ ਕਾਟ ਬਣੇ ਹੁੰਦੇ ਸੀ, ਤੇ ਹੁਣ ਚਲੋ ਮਸ਼ੀਨਾਂ ਆ ਗਈਆਂ, ਦੇਸ਼ ਵਿਸ਼ ਮਸ਼ੀਨਾਂ ਜਿਹਨੂੰ ਕਹਿੰਦੇ ਆ, ਤੇ ਪਟੜੇ ਦੇ ਉੱਤੇ ਰੱਖ ਕੇ ਫਿਰ ਮੋਗਰੀ ਲੈ ਕੇ ਥਾਪੀ ਲੈ ਕੇ ਉਹਨੂੰ ਵਸਤਰ ਨੂੰ ਕੁੱਟਿਆ ਕਰਦੇ ਜਾਂ ਪਟਕਾ ਪਟਕਾ ਕੇ ਮਾਰਿਆ ਕਰਦੇ ਸੀ, ਮੈਲ ਤਾਂ ਛੱਡਦਾ ਸੀ ਵਸਤਰ। ਇਹ ਮਨ ਵੀ ਇਸੇ ਤਰ੍ਹਾਂ ਅਹਿਸਾਸ ਸੀ, ਨਿਸ਼ਚੇ ਦੇ ਪਟੜੇ ਦੇ ਉੱਤੇ ਰੱਖ ਕੇ ਸਤਸੰਗਤ ਦੀ ਨਦੀ ਦੇ ਘਾਟ ਤੇ ਪਹੁੰਚ ਕੇ ਜਿੱਥੇ ਪ੍ਰੇਮ ਦਾ ਪ੍ਰਵਾਹ ਚੱਲਦਾ ਨਾ, ਪ੍ਰੇਮ ਰੂਪੀ ਪਾਣੀ ਦੇ ਵਿੱਚ ਮਨ ਰੂਪੀ ਵਸਤਰ ਨੂੰ ਨੱਕੋ ਨੱਕ ਡੋਬ ਦੇਈਏ ਪਹਿਲਾਂ ਦੇ ਵਿੱਚ, ਤੇ ਕੁਛ ਤਾਂ ਮੈਲ ਉਹਨੇ ਪਾਣੀ ਨੇ ਬੋਦੀ ਕਰ ਦੇਣੀ ਹੈ। ਸੋਕੇ ਵਸਤਰ ਦੇ ਉੱਤੇ ਮੈਲ ਉਹਦੇ ਪੈਰ ਜਮਾ ਕੇ ਰਹਿੰਦੀ ਹੈ, ਜਦੋਂ ਪਾਣੀ 'ਚ ਭਿਉਂ ਦਿੱਤਾ ਤਾਂ ਉਹ ਮੈਲ ਦੇ ਪੈਰ ਥਿੜਕ ਜਾਂਦੇ ਨੇ ਕੱਪੜੇ ਦੇ ਵਿੱਚ, ਪਰ ਨਿਕਲਦੀ ਨਹੀਂ, ਅਜੇ ਫਸੀ ਰਹਿੰਦੀ ਹੈ ਵਿੱਚੇ। ਫਿਰ ਉਹਦੇ ਉੱਤੇ ਸਾਬਣ ਲਾਉਣਾ ਸ਼ੁਰੂ ਕਰਦੇ, ਤੇ ਸਾਬਣ ਦੇ ਨਾਲ ਮੈਲ ਕੱਟੀ ਜਾਂਦੀ ਹੈ, ਪਰ ਸਾਬਣ ਦੇ ਨਾਲ ਇੱਕ ਹੋਰ ਵੀ ਜੁਗਤੀ, ਫਿਰ ਉਹ ਥਾਪੀਆਂ ਜਾਂ ਮੁੱਕੀਆਂ ਕਚੱਲੇ ਤੇ ਉਹਨੂੰ ਪਟਕਾਉਣਾ ਤੇ ਫਿਰ ਚੰਗੀ ਤਰ੍ਹਾਂ ਨਿਚੋੜਨਾ, ਬਿਲਕੁਲ ਮਨ ਦੇ ਨਾਲ ਇਉਂ ਹੀ ਕਰਨਾ ਪੈਂਦਾ ਜਾਂ ਕੁਛ ਕੱਪੜੇ ਨਾਲ ਕਰਨਾ ਪੈਂਦਾ। ਨਾਮ ਦਾ ਸਾਬਣ ਪ੍ਰੇਮ ਤੋਂ ਬਿਨਾਂ ਸੁੱਕੇ ਕੱਪੜੇ ਦੇ ਉੱਤੇ ਜਿਵੇਂ ਸਾਬਣ ਉਪਰੀ ਜੰਮ ਜਾਂਦਾ ਹੈ, ਜਿਹੜੇ ਹਿਰਦੇ 'ਚ ਪ੍ਰੇਮ ਨਹੀਂ ਹੈ ਸਾਬਣ ਬਰੇਕ ਸਾਈ ਜਾਂਦਾ ਤੇ ਪ੍ਰੇਮ ਰਤਾਵਾ ਤਰਬਰੀ ਹੈ, ਉਹ ਤਾਂ ਉਸ ਤਰ੍ਹਾਂ ਹੀ ਹੈ, ਸੁੱਕੇ ਕੱਪੜੇ ਤੇ ਘੁਮਾ ਰਿਹਾ ਘਸਾ ਰਿਹਾ, ਉਹਦੇ 'ਚ ਮੈਲ ਨਹੀਂ ਨਿਕਲਣੀ, ਬਲਕਿ ਸਾਬਣ ਵੀ ਉੱਤੇ ਜੰਮ ਜੂਗੀ। ਤੋ ਇਸ ਕਰਕੇ ਇਹ ਵਿਧਾਨ ਹੈ ਤੇ ਪਰਮਾਤਮਾ ਦਾ ਪ੍ਰੇਮ ਸਾਚ ਕਹੂੰ ਸੁਣ ਲਿਓ ਸਕਲ ਜਿਹੜੇ ਪ੍ਰੇਮ ਕੀ ਹੋ, ਪ੍ਰੇਮ ਦਾ ਪਾਣੀ, ਨਾਮ ਦਾ ਸਾਬਣ, ਨਿਸ਼ਚੇ ਦਾ ਪਟੜਾ, ਸਤਸੰਗਤ ਦਾ ਘਾਟ ਤੇ ਉੱਥੇ ਫਿਰ ਸਾਧ ਸਿੰਘ ਜੀ ਨਦੀ ਦੇ ਵਿੱਚ ਵੀ ਲਹਿਰਾਂ ਚੱਲਦੇ ਵਿਰਾਗ ਦੀਆਂ ਤਿਆਗ ਦੀਆਂ ਇਹ ਲਹਿਰਾਂ ਚੱਲ ਰਹੀਆਂ ਤੇ ਉਸ ਥਾਂ ਤੇ ਫਿਰ ਉਕਤੀਆਂ ਜੋਤੀਆਂ ਦੀਆਂ ਮੁਕੀਆਂ ਦੇ ਕੇ ਅਭਿਆਸ ਦੇ ਕਚੱਲੇ ਦੇ ਕੇ ਫਿਰ ਸਾਧ ਸਿੰਘ ਜਪ ਤਪ ਦੀ ਧੁੱਪ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਸਾਧ ਸਿੰਘ ਜੀ ਨਿਚੋੜ ਕੇ ਸੁਕਾ ਕੇ ਫਿਰ ਇਹ ਵਸਤਰ ਕੋਇਆ ਜਿਹਾ ਹੋ ਜਾਂਦਾ ਮੈਲ ਤੋਂ ਰਹਿਤ। ਕਹਿੰਦੇ ਤਨ ਕਰੇ ਹੱਛਾ ਧੋਏ ਐ ਧੋ ਕੇ ਇਹਨੂੰ ਮਹਾਰਾਜ ਕਹਿੰਦੇ ਅੰਤਿਸ਼ਕਰ ਨੂੰ ਚੰਗਾ ਕਰ ਲਵੇ।
ਸੱਚ ਤਾਂ ਪਰ ਜਾਣੀਐ,
ਇਹ ਸੱਚ ਤਾਂ ਜਾਣਿਆ ਜਾਏਗਾ ਭਾਈ, ਪਰ ਵਿਸ਼ੇਸ਼ ਕਰਕੇ
ਜਾ ਸੱਚ ਧਰੇ ਪਿਆਰ,
ਇਹ ਸੱਚੇ ਨਾਮ ਦੇ ਨਾਲ ਪਿਆਰ ਕਰੂਗਾ, ਸੱਚੇ ਸੱਚਾ ਵਾਹਿਗੁਰੂ ਹੈ ਉਹਦੇ ਨਾਲ ਪਿਆਰ ਕਰੂਗਾ। ਸਾਧ ਸਿੰਘ ਜੀ ਇਮਾਨਦਾਰੀ ਨਹੀਂ ਹੈਗੀ ਸਾਡੇ ਬੰਦੇ, ਮੈਂ ਵੀ ਵਿੱਚ ਹਾਂ ਤੁਹਾਡੇ, ਬੇਈਮਾਨੀ ਹੈ ਸਾਡੇ ਮਨ ਵਿੱਚ ਕਿਉਂ, ਤੇ ਇਮਾਨਦਾਰੀ ਨਾਲ ਦੇਖੋ ਵੀ ਜਿੰਨਾ ਅਸੀਂ ਪਿਆਰ ਆਪਣੇ ਪਰਿਵਾਰ ਨਾਲ ਕਰਦੇ ਹਾਂ, ਬੱਚਿਆਂ ਨਾਲ ਕਰਦੇ ਹਾਂ, ਪੈਸੇ ਨਾਲ ਕਰਦੇ ਹਾਂ, ਸਰੀਰ ਨਾਲ ਕਰਦੇ ਹਾਂ, ਤੇ ਰੱਬ ਨਾਲ ਇਦੋਂ ਕਿੰਨੇ ਕੁ ਹਿੱਸੇ ਪ੍ਰੇਮ ਕਰਦੇ ਹਾਂ, ਇਹਦੇ ਬਰਾਬਰ ਹੈਗਾ ਪ੍ਰੇਮ ਸਾਡਾ ਰੱਬ ਦੇ ਨਾਲ, ਚਾਹੀਦਾ ਤਾਂ ਅਸੀਂ ਇਦੋਂ ਵੱਧ ਕਰਨਾ ਰੱਬ ਦੇ ਨਾਲ, ਅਸੀਂ ਤਾਂ ਆਪਣੇ ਬੱਚਿਆਂ ਦੇ ਬਰਾਬਰ ਵੀ ਨਹੀਂ ਰੱਬ ਨੂੰ ਲਿਆਉਂਦਾ ਅਜੇ, ਅਜੇ ਆਪਣੇ ਮਾਂ ਬਾਪਾਂ ਦੇ ਬਰਾਬਰ ਨਹੀਂ ਲਿਆਉਂਦਾ, ਅਜੇ ਆਪਣੇ ਸਰੀਰ ਦੇ ਬਰਾਬਰ ਨਹੀਂ ਲਿਆਉਂਦਾ, ਗੱਲਾਂ ਕਰਦੇ ਹਾਂ ਵੀ ਸਾਨੂੰ ਰੱਬ ਮਿਲ ਜਾਵੇ, ਗੱਲਾਂ ਨਾਲ ਥੋੜ੍ਹੀ ਮਿਲ ਜੂਗਾ, ਫਿਰ ਪਰਮਾਤਮਾ ਨੂੰ ਸੰਪੂਰਨ ਪਿਆਰ ਚਾਹੀਦਾ, ਕੋਈ ਵਿੱਚ ਗੜਬੜ ਨਹੀਂ ਚਾਹੀਦੀ, ਹੋਰ ਸ਼ੁੱਧ ਪਿਆਰ ਚਾਹੀਦਾ, ਨਿਰਸਵਾਰਥ ਪਿਆਰ ਚਾਹੀਦਾ, ਤੇ ਫਿਰ ਪਾਛੇ ਲਾਗੋ ਹਰ ਤੇਰਾ ਕਹਿ ਤਵੀਰ ਤਵੀਰ, ਫਿਰ ਫਿਰਦਾ ਪਿੱਛੇ ਪਿੱਛੇ, ਫਿਰ ਬਣਦਾ ਫਿਰਦਾ ਛੱਪਰੀਆਂ ਨਾਮ ਦੇ ਬਾਪੂ, ਫਿਰ ਛੱਡਦਾ ਚੱਕੇ ਧੰਨੇ ਦਵਾਂ। ਤੋ ਇਸ ਕਰਕੇ ਸਾਧ ਸਿੰਘ ਜੀ ਸੱਚ ਤਾਂ ਪਰ ਜਾਣੀਐ, ਤੈ ਸੱਚਾ ਜਾਣੀਐ ਕਿਸੇ ਪੁਰਸ਼ ਨੂੰ, ਜੇ ਸੱਚ ਦੇ ਨਾਲ ਪਿਆਰ ਹੈ ਉਸਦਾ,
ਨਾਉ ਸੁਣ ਮਨ ਰਹਸੀਆ,
ਸੱਚ ਦੇ ਨਾਲ ਪਿਆਰ ਕਿੰਨਾ ਚਾਹੀਦਾ, ਤੇ ਸਤ ਪ੍ਰਤਗੀ ਲੋਕਾਂ ਦੇ ਵਿੱਚ ਧਰਮ ਪੁੱਤ ਯੁਧਿਸ਼ਠਿਰ ਦੀ ਗੱਲ ਹੁੰਦੀ ਹੈ ਤੇ ਉਹ ਬਹੁਤ ਸੱਚਾ ਸੀ। ਇਹ ਗੱਲ ਦੇਵਤਿਆਂ ਦੇ ਵਿੱਚ ਵੀ ਜਾ ਪਹੁੰਚ ਵੀ, ਮਾਤ ਲੋਕ ਦੇ ਵਿੱਚ ਇੱਕ ਮਨੁੱਖ ਇੰਨਾ ਸੱਚਾ ਹੈ ਮਹਾਰਾਜਾ ਨਾਲੇ ਤੇ ਨਾਲੇ ਸੱਚਾ, ਇਹਨਾਂ ਝੂਠ ਕਦੀ ਬੋਲਦਾ ਹੀ ਨਹੀਂ। ਧਰਮਰਾਜ ਕਹਿੰਦਾ ਐਂ ਕਿਵੇਂ ਹੋ ਸਕਦਾ ਕਿ ਕਦੇ ਝੂਠ ਨਹੀਂ ਬੋਲਦਾ, ਮਨੁੱਖ ਤਾਂ ਝੂਠ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ, ਮਾਤ ਲੋਕ ਦੇ ਝੂਠ ਤਾਂ ਦੇਵਤੇ ਬੋਲ ਜਾਂਦੇ ਆ। ਤੇ ਉਹ ਕਹਿਣ ਲੱਗਿਆ ਵੀ ਮੈਂ ਤਾਂ ਧਿਆਨ ਲੈ ਕੇ, ਦੇਵਤੇ ਕਹਿੰਦੇ ਠੀਕ ਹੈ ਜਾਓ। ਕਸਾਈ ਦਾ ਰੂਪ ਧਾਰਨ ਕਰ ਲਿਆ ਧਰਮਰਾਜ ਨੇ ਤੇ ਇੱਕ ਗਾਂ ਧਰਮ ਪੁੱਤਰ ਯੁਧਿਸ਼ਠਿਰ ਦੇ ਮੂਹਰੇ ਦੀ ਲਗਾ ਦਿੱਤੀ, ਪਿੱਛੇ ਆ ਗਿਆ ਕਸਾਈ ਬਣਿਆ ਸੀ, ਕਹਿਣ ਲੱਗਾ ਜੀ ਇਹ ਇੱਕ ਗਾਂ ਮੇਰੇ ਕੋਲ ਛੁੱਟ ਕੇ ਭੱਜ ਗਈ ਦੌੜ ਕੇ, ਵੀ ਤੁਸੀਂ ਦੇਖੀ ਹੈ ਕਿੱਧਰ ਨੂੰ ਗਈ ਹੈ। ਧਰਮ ਪੁੱਤਰ ਨੇ ਪੁੱਛਿਆ ਵੀ ਇਹ ਹੈ ਕਸਾਈ, ਜੇ ਤਾਂ ਮੈਂ ਕਹੇ ਤਾਂ ਵੀ ਇੱਧਰ ਨੂੰ ਗਈ ਹੈ, ਇਹਨੇ ਗਾਂ ਮਾਰ ਦੇਣੀ ਹੈ, ਮੇਰੇ ਤੋਂ ਪਾਪ ਹੋ ਜੂਗਾ, ਝੂਠ ਮੈਂ ਬੋਲਣਾ ਨਹੀਂ। ਤੇ ਉਹ ਕਹਿਣ ਲੱਗਾ ਭਾਈ ਕੀ ਕਿਹਾ ਤੈਂ, ਕਹਿੰਦਾ ਮੈਂ ਕਿਹਾ ਵੀ ਤੁਸੀਂ ਗਾਂ ਦੇਖੀ ਹੈ, ਕਹਿੰਦਾ ਗੱਲ ਸੁਣ ਲੈ ਧਿਆਨ ਨਾਲ, ਅੱਖਾਂ ਦੇਖਦੀਆਂ ਨਾ ਪਰ ਬੋਲ ਨਹੀਂ ਸਕਦੀਆਂ, ਜੀਭ ਬੋਲਦੀ ਹੈ ਪਰ ਦੇਖ ਨਹੀਂ ਸਕਦੀ, ਹੁਣ ਤੂੰ ਸਮਝ ਲੈ ਭਾਈ, ਬਸ ਇਹੀ ਉੱਤਰ ਹੈ ਮੇਰਾ, ਦੇਖਣ ਵਾਲਾ ਜਿਹੜਾ ਉਹ ਬੋਲ ਨਹੀਂ ਸਕਦਾ, ਬੋਲਣ ਵਾਲਾ ਦੇਖ ਨਹੀਂ ਸਕਦਾ, ਇਸ ਕਰਕੇ ਮੈਂ ਝੂਠ ਨਹੀਂ ਕਹਿਣਾ। ਧਰਮਰਾਜ ਦੇ ਪ੍ਰਗਟ ਹੋ ਕਹਿੰਦਾ ਧੰਨ ਹੈ ਤੂੰ ਮਨੁੱਖਾਂ ਦੇ ਵਿੱਚ ਇੰਨਾ ਸੱਚ ਬੋਲਣ ਵਾਲਿਆ, ਨਾਲੇ ਗੱਲ ਕਰ ਵੀ ਗਿਆ ਤੇ ਨਾਲੇ ਸੱਚ ਵੀ ਬੋਲ ਗਿਆ ਤੇ ਗਾਂ ਨੂੰ ਵੀ ਬਚਾ ਗਿਆ। ਕਹਿੰਦਾ ਗਾਂ ਨੂੰ ਕੋਈ ਨਹੀਂ ਸੀ, ਮੈਂ ਸੀ ਧਰਮਰਾਜ ਤੇਰਾ ਇਮਤਿਹਾਨ ਲੈਣ ਵਾਸਤੇ ਆਇਆ ਸੀ। ਸੋ ਇਸ ਕਰਕੇ ਸਾਧ ਸਿੰਘ ਜੀ ਇਸ ਪ੍ਰਕਾਰ ਜਿੱਥੇ ਝੂਠ ਬੋਲਿਆ ਪਾਪ ਲੱਗਦਾ ਹੋਵੇ, ਸੱਚ ਬੋਲਿਆ ਨੁਕਸਾਨ ਹੁੰਦਾ ਹੋਵੇ, ਤਾਂ ਉੱਥੇ ਚੁੱਪ ਕਰਨਾ ਚੰਗਾ ਹੈ, ਗੁਰਮਤਿ ਦੇ ਵਿੱਚ ਤਾਂ ਐਸਾ ਹੈ। ਤੇ ਬਾਕੀ ਭਾਈ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਵੀ ਪ੍ਰਸੰਗ ਆਉਂਦਾ, ਗੁਰੂ ਰਾਮਦਾਸ ਮਹਾਰਾਜ ਨੇ ਸਿੱਖਿਆ ਦਿੱਤੀ ਸੀ ਤੇ ਉਹਦੇ ਚ ਮਹਾਰਾਜ ਸਾਹਿਬ ਵੱਲੋਂ ਵੀ ਇਸ ਤਰ੍ਹਾਂ ਦੀ ਸੂਰਜ ਪ੍ਰਕਾਸ਼ ਦੇ ਵਿੱਚ ਆਈ ਹੋਈ ਬਾਤ ਹੈ। ਤੇ ਉਹਦੇ ਵਿੱਚ ਪੁਰਾਣਾਂ ਦੇ ਵਿੱਚ ਵੇਦਾਂ ਸ਼ਾਸਤਰਾਂ ਦੇ ਵਿੱਚ ਇਹ ਲਿਖਿਆ ਹੋਇਆ ਹੈ ਵੀ ਜਿੱਥੇ ਸੱਚ ਬੋਲ ਕੇ ਕਿਸੇ ਦਾ ਤੁਸੀਂ ਨੁਕਸਾਨ ਕਰ ਰਹੇ ਹੋ ਉੱਥੇ ਸੱਚ ਦਾ ਪਾਪ ਲੱਗ ਜਾਊਗਾ, ਜੇ ਝੂਠ ਬੋਲ ਕੇ ਕਿਸੇ ਦੀ ਜਾਨ ਬਚਾਈ ਹੈ, ਆਪਣਾ ਕੋਈ ਸਵਾਰਥ ਨਹੀਂ ਉਹਦੇ ਵਿੱਚ, ਤਾਂ ਫਿਰ ਉਹ ਝੂਠ ਦਾ ਵੀ ਤੁਹਾਨੂੰ ਪੁੰਨ ਮਿਲੇਗਾ, ਐਸਾ ਗ੍ਰੰਥਾਂ ਦਾ ਮਤ ਹੈ। ਇਹ ਸੱਚ ਤੇ ਝੂਠ ਇਸਤੇਮਾਲ ਬੋਲਣ ਦੇ ਵਿੱਚ ਕਿਵੇਂ ਕਰਨਾ ਹੈ ਅਤੇ ਸਾਹਮਣੇ ਪ੍ਰਤੱਖ ਨੇ ਗੱਲਾਂ ਗੰਗੂ ਨੇ ਜਾ ਕੇ ਸੱਚ ਹੀ ਬੋਲਿਆ ਸੀ ਮੁੰਡੇ ਰੰਗੜਾਂ ਦੇ ਕੋਲ ਵੀ ਗੁਰੂ ਕੇ ਸਾਹਿਬ ਜਦ ਮੇਰੇ ਘਰ ਬਹਿ ਰਹੇ ਹੋਏ ਨੇ ਕੀ ਇਹ ਸੱਚ ਦਾ ਉਹਨੂੰ ਪੁੰਨ ਮਿਲਿਆ ਹੁਣ ਤੱਕ ਸਾਹ ਸੀ ਪਹਿਲਾਂ ਪਿੰਡ ਉਜੜਿਆ ਸਾਰਾ ਉਹਦੀ ਕੁੱਲ ਉਜੜੀ ਅਤੇ ਨਰਕਾਂ ਨੂੰ ਗਿਆ ਭਾਈ ਗਨੀ ਖਾਂ ਨਵੀ ਖਾਂ ਨੇ ਕੋਹਰਾ ਝੂਠ ਬੋਲਿਆ ਸੀ ਕਿ ਉੱਚ ਦਾ ਪੀਰ ਹੈ ਗੁਰੂ ਗੋਬਿੰਦ ਸਿੰਘ ਸੀ ਉਹ ਝੂਠ ਬੋਲਣ ਦਾ ਉਹਨਾਂ ਨੂੰ ਪੁੰਨ ਮਿਲਿਆ ਹੁਣ ਤੱਕ ਭਾਈ ਦਾ ਦਰਜਾ ਖਾਲਸੇ ਪੰਥ ਨੇ ਦਿੱਤਾ ਹੋਇਆ ਇਹ ਇਸ ਤਰ੍ਹਾਂ ਵੀ ਇਹ ਕਿਤੇ ਇਸਤੇਮਾਲ ਕਰਨ ਦੀ ਅਸੀਂ ਕੀ ਕਰਦੇ ਹਾਂ ਝੂਠ ਬੋਲਦੇ ਹਾਂ ਆਪਣੇ ਸਵਾਰਥ ਵਾਸਤੇ ਸੱਚ ਬੋਲਦੇ ਹਾਂ ਦੂਜੇ ਦਾ ਨੁਕਸਾਨ ਕਰਨ ਵਾਸਤੇ ਆਹ ਕਾਹਦਾ ਸੱਚ ਤੇ ਝੂਠ ਹੈ ਸਾਹ ਸਿੰਘ ਜੀ ਅਤੇ ਇਹ ਬਹੁਤ ਜ਼ਿਆਦਾ ਗੜਬੜ ਹੋ ਰਹੀ ਹੈ ਸੱਚ ਤਾਂ ਪ੍ਰਜਾਣੀ ਹੈ ਕਿੱਥੇ ਤੇ ਸੱਚ ਦੇ ਨਾਲ ਪਿਆਰ ਕਰੇ ਨਾ ਸੁਣ ਪਰਮੇਸ਼ਵਰ ਦਾ ਨਾਮ ਸੁਣ ਕੇ ਉਹਨੂੰ ਮੰਨਣ ਵਿੱਚ ਲਿਆਵੇ ਰਹੱਸੀਆ ਆਨੰਦਿਤ ਹੋਵੇ ਨਿਧਿਆਸਨ ਜਿਹੜਾ ਸਾਧ ਸਿੰਘ ਜੀ ਸੁਣਨਾ ਹੈ ਤੇ ਸੁਣ ਕੇ ਸਾਧ ਸਿੰਘ ਜੀ ਮੰਨਣ ਦੇ ਵਿੱਚ ਲਿਆਉਣਾ ਉਹਦੀਆਂ ਸਤਿਗੁਰੂ ਮਹਾਰਾਜ ਸਾਹਿਬ ਨੇ ਉਕਤਾਂ ਜੁਗਤਾਂ ਬੜੀਆਂ ਦੱਸੀਆਂ ਹੋਈਆਂ ਹਨ ਭੇਦ ਦੀਆਂ ਵਾਧਕ ਜੁਗਤੀਆਂ ਜਿਹੜੀਆਂ ਸਾਧ ਸਿੰਘ ਜੀ ਅਰ ਭੇਦ ਦੀਆਂ ਸਾਧਕ ਜੁਗਤੀਆਂ ਇਹਨਾਂ ਦੁਆਰਾ ਫਿਰ ਉਹ ਮੰਨਣ ਕਰੇ ਅਤੇ ਮੰਨਣ ਕਰਨ ਤੋਂ ਬਾਅਦ ਫਿਰ ਸਾਧ ਸਿੰਘ ਜੀ ਨਿਧਿਆਸਨ ਕਰੇ ਨਿਧਿਆਸਨ ਦੇ ਵਿੱਚ ਜਿਹੜੀ ਪ੍ਰਪੱਕ ਅਵਸਥਾ ਹੈ ਉਹਦਾ ਸਾਧ ਸਿੰਘ ਨਿਧਿਆਸਨ ਕਹਿੰਦੇ ਪ੍ਰਪੱਕ ਅਵਸਥਾ ਕਰੇ ਤੇ ਇਸ ਪ੍ਰਕਾਰ ਫਿਰ ਆਨੰਦ ਪ੍ਰਾਪਤ ਕਰੇ
ਤਾਂ ਪਾਏ ਮੋਖ ਦੁਆਰ
ਉਹ ਮੁਕਤੀ ਦਾ ਦੁਆਰਾ ਜਿਹੜਾ ਗਿਆਨ ਹੈ ਉਹ ਪ੍ਰਾਪਤ ਹੋ ਜਾਊਗਾ ਕਿ ਜਿੰਨੀ ਦੇਰ ਤੱਕ ਸਾਧ ਸਿੰਘ ਜੀ ਸਾਡੇ ਅੰਦਰ ਦੋ ਤਰ੍ਹਾਂ ਦਾ ਇਹ ਜਿਹੜਾ ਪ੍ਰਵਾਹ ਚੱਲ ਰਿਹਾ ਹੈ ਤੇ ਉਹਨੂੰ ਰੋਕ ਕਰਕੇ ਜਿਹੜਾ ਕਾਮ ਕਰੋ ਲੋਭ ਹੰਕਾਰ ਇਹ ਸਜਾਤੀ ਔਰ ਬਜਾਤੀ ਬਿਰਤੀ ਦੇ ਪ੍ਰਵਾਹ ਹਨ ਸਾਧ ਸਿੰਘ ਜੀ ਬਜਾਤੀ ਬਿਰਤੀ ਦਾ ਜਿਹੜਾ ਸਾਡੇ ਅੰਦਰ ਪ੍ਰਵਾਹ ਚੱਲ ਰਿਹਾ ਹੈ ਅਤੇ ਇਹਦਾ ਤਿਆਗ ਕਰਨਾ ਸਜਾਤੀ ਬਿਰਤੀ ਦਾ ਸਾਧ ਸਿੰਘ ਜੀ ਗ੍ਰਹਿਣ ਕਰਨਾ ਬਜਾਤੀ ਬਿਰਤੀ ਦਾ ਪ੍ਰਵਾਹ ਜਿਹੜਾ ਉਹਦਾ ਪਰਿਤਿਆਗਨ ਕਰਨਾ ਅਤੇ ਉਸ ਦੇ ਬਾਰੇ ਫਿਰ ਸਾਧ ਸਿੰਘ ਜੀ ਤਾਂ ਮੁਕਤੀ ਦਾ ਦੁਆਰਾ ਗਿਆਨ ਪ੍ਰਾਪਤ ਹੁੰਦਾ ਹੈ ਇਹ ਬਰੀਕ ਗੱਲਾਂ ਆ ਜਾਂਦੀਆਂ ਵਿੱਚ ਇਸ ਕਰਕੇ ਸਾਧ ਸਿੰਘ ਜੀ ਸੰਕੋਚਵੀਂ ਸ਼ਬਦ ਵਰਤੀ ਦੇ ਹੈ ਤਾਂ ਕਿ ਸਾਰੇ ਲਾਭ ਉਠਾਉਂਦੇ ਰਹਿਣ ਤੇ ਇਸ ਕਰਕੇ ਮੁਕਤੀ ਦਾ ਦੁਆਰਾ ਗਿਆਨ ਪ੍ਰਾਪਤ ਹੋ ਜਾਂਦਾ ਹੈ
ਸੱਚ ਤਾਂ ਪਰ ਜਾਣੀਐ
ਸੱਚ ਤਾਂ ਭਾਈ ਭਾਈ ਵਿਸ਼ੇਸ਼ ਕਰਕੇ ਜਾਣੀਦਾ
ਜਾਂ ਜੁਗਤ ਜਾਣੈ ਜੀਓ
ਜੇ ਵਾਹਿਗੁਰੂ ਦੇ ਨਾਲ ਜੁਗਤ ਜੁੜਨ ਦੀ ਇਹ ਜੀਓ ਜੀਵ ਆਤਮਾ ਜਾਣ ਲਵੇ ਵੀ ਐ ਜੁੜਨਾ ਪਰਮੇਸ਼ਵਰ ਦੇ ਨਾਲ ਉਹ ਸੂਤੀਆਂ ਦੇ ਅਹਿਸਾਸ ਜੀ ਤੇ ਇਹ ਭੇਦ ਹੋਣ ਦੀਆਂ ਜਿਹੜੀਆਂ ਸਾਨੂੰ ਫਰਕ ਪਾਉਣ ਵਾਲੀਆਂ ਬਿਰਤੀਆਂ ਹਨ ਉਹਨਾਂ ਦਾ ਨਿਰਾਦਰ ਕਰਕੇ ਤੇ ਜਿਹੜੀਆਂ ਜੁਗਤੀਆਂ ਪਰਮੇਸ਼ਰ ਦੇ ਨਾਲ ਜੁੜਨ ਦੀਆਂ ਆਤਮ ਵਿਛਾਣੀ ਬੁੱਧ ਗ੍ਰਹਿਣ ਕਰਨੀ ਵਿਸ਼ੇ ਵਿਛਾਣੀ ਬੁੱਧ ਦਾ ਤਿਆਗ ਕਰ ਦੇਣਾ ਨਾਲ ਜੁੜਨਾ ਸ਼ਬਦ ਦੁਆਰਾ
ਧਰਤ ਕਾਇਆ ਸਾਧਕ
ਇਹ ਸਰੀਰ ਰੂਪੀ ਸਾਸ ਜੀ ਤਾਂ ਇਹ ਧਰਤੀ ਦੀ ਨਿਆਈ ਆ ਜਿਹੜੀ ਕਾਇਆ ਬੁੱਧ ਹੈ ਸਾਡੀ ਇਹਨੂੰ ਸਾਧਣਾ ਧਰਤੀ ਦੀ ਨਿਆਈ ਜਿਵੇਂ ਖੇਤ ਪਛਾਣਿਆ ਬੀਜਾ ਦਾਣ ਤੇ ਪਹਿਲਾਂ ਜ਼ਿਮੀਂਦਾਰ ਹਲ ਵਾਹੁੰਦਾ ਹੈ ਘਾਹ ਜਿਹੜੇ ਘਾਹ ਆਦਿ ਹੁੰਦੇ ਨੇ ਉਹ ਸਾਰਾ ਖੇਤ ਨੂੰ ਚੰਗੀ ਤਰ੍ਹਾਂ ਸਵੱਛ ਕਰਕੇ ਫਿਰ ਬੀਜ ਬੀਜਦਾ ਤੇ ਧਰਤ ਕਾਇਆ ਕਾਇਆ ਬੁੱਧ ਰੂਪ ਧਰਤੀ ਨੂੰ ਸਾਧ ਕੇ ਨਾ ਗਿਆਨ ਦੇ ਨਾਲ ਤੇ ਫਿਰ ਹਾਂਜੀ ਬੋਲੋ
ਵਿੱਚ ਦੇ ਕਰਤਾ ਬੀਓ
ਇਹਦੇ ਕਰਦੇ ਪੁਰਖ ਦਾ ਨਾਮ ਦਾ ਬੀਜ ਬੀਜੇ ਫਿਰ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਦੇਸ਼ ਫਿਰ ਇਸ ਤਰ੍ਹਾਂ ਵੀ ਦਾਣੇ ਉੱਪਰ ਨਾ ਪਏ ਰਹਿਣ ਚਿੜੀਆਂ ਚੁੱਕ ਜਾਂਦੀਆਂ ਹਨ ਬਿਰਤੀਆਂ ਰੂਪ ਚਿੜੀਆਂ ਤੇ ਇੱਧਰ ਵੀ ਸਾਸ ਹੀ ਇਹੋ ਜਿਹੇ ਚਿੜੀਆਂ ਤੇ ਗਿੱਲ ਦੇ ਵਿੱਚ ਦਾਣਾ ਜਾਵੇ ਤਾਂ ਜਾਂਦਾ ਸ਼ਰਧਾ ਰੂਪੀ ਗਿੱਲ ਚ ਜਾਵੇ ਨਾਮ ਦਾ ਦਾਣਾ ਤੇ ਬੁੱਧ ਰੂਪ ਧਰਤੀ ਦੇ ਵਿੱਚ ਪਹਿਲਾਂ ਉਹ ਸਾਧ ਹੀ ਹੋਵੇ ਇਹ ਨਾ ਘਾਹ ਹੀ ਖੜਾ ਹੋਵੇ ਉਨੀ ਫਸਲ ਨਹੀਂ ਜਿੰਨਾ ਘਾਹ ਹੋ ਜਾਂਦਾ ਉਹ ਦਲਿੱਦਰੀ ਕਿਸਾਨ ਜਿਹੜੇ ਐਸੇ ਸਾਸ ਜੀ ਫਿਰ ਬੀਜ ਵੀ ਨਹੀਂ ਮੁੜਦਾ ਤੇ ਖੇਤ ਪਛਾਣਿਆ ਬੀਜੇ ਦਾਣ ਇਸ ਪ੍ਰਕਾਰ ਦਾ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਵੀ ਸੰਤੋਖ ਸੁਆਗ ਰੱਖ ਗਰੀਬੀ ਵੇਸ਼ ਫਿਰ ਉਹਦੇ ਤੇ ਰਾਖਾ ਜਿਵੇਂ ਸਾਸ ਜੀ ਗਰੀਬੀ ਵੇਸ਼ ਜਿਹੜਾ ਨਿਮਰਤਾ ਧਾਰਨ ਕਰਨੀ ਹੈ ਇਹ ਕਹਿੰਦੇ ਇਸ ਤਰ੍ਹਾਂ ਦਾ ਸੁਭਾਅ ਬਣਾਉਣਾ ਚਾਹੀਦਾ ਹੈ
ਸੱਚ ਤਾਂ ਪਰ ਜਾਣੀਐ
ਸੱਚ ਤਾਂ ਵਿਸ਼ੇਸ਼ ਕਰਕੇ ਜਾਣੀਐ
ਜਾ ਸਿੱਖ ਸੱਚੀ ਲੈ
ਜਿਹੜੀ ਆਤਮਾ ਦੀ ਵਿਚਾਰ ਹੈ ਇਹੀ ਸਿੱਖਿਆ ਸੱਚੀ ਹੈ ਇਹਨੂੰ ਸਾਸ ਜੀ ਸਿੱਖ ਲੈਣਾ ਕਰੇ
ਦਇਆ ਜਾਣੈ ਜੀ ਅਗੀ
ਅੜਸੜ ਤੀਰ ਸਗਲ ਪੁੰਨ ਜੀ ਦਇਆ ਪ੍ਰਵਾਨ ਉਹ ਇਹਨਾਂ ਨੂੰ ਕੁੱਕੜ ਵੱਢ ਵੱਢ ਕੇ ਖਾਈ ਜਾਵੇ ਨਹੀਂ ਜੀ ਸਾਨੂੰ ਤਾਂ ਇਹ ਹੁਕਮ ਹੀ ਆ ਪਤਾ ਨਹੀਂ ਕਿੱਥੋਂ ਹੁਕਮ ਆ ਗਿਆ ਗੁਰੂ ਗ੍ਰੰਥ ਸਾਹਿਬ ਤਾਂ ਕਿਤੇ ਵੀ ਨਹੀਂ ਲੱਗਿਆ ਅਸਾਂ ਕ ਗੱਲ ਵੱਢ ਹੱਤਿਆ ਕਮਾਏ ਲੱਗਿਆ ਹੋਇਆ ਤੇ ਇਸ ਕਰਕੇ ਸਾਸਨੇ ਦਇਆ ਜਾਣੇ ਜੀ ਕੇ, ਜੀਆਂ ਦੇ ਉੱਤੇ ਦਇਆ ਕਰੇ। ਤੇ ਦਇਆ ਦੇ ਕਿੰਨੇ ਰੂਪ ਨੇ ਸਾਸਨੇ? 18,000 ਅਬਲਾ ਜਿਹੜੀਆਂ ਗਿਲਜਿਆਂ ਦੀਆਂ ਫੜੀਆਂ ਹੋਈਆਂ, 7 ਦਿਨ ਦੇ ਭੁੱਖਿਆਂ ਨੇ ਚੜਾਈਆਂ, ਦਾ ਨਾਂ ਆਉਂਦਾ ਆ। ਇਕੱਲੇ ਮੂੰਹ ਦੇ ਉੱਤੇ ਪੱਟੀਆਂ ਬੰਨ ਕੇ ਫਿਰਨਾ ਵੀ ਮੂੰਹ 'ਚ ਜੀ ਨਾ ਪੈ ਜਾਣੇ, ਇਹ ਕਾਹਦੀ ਦਇਆ? ਹਿੰਦੁਸਤਾਨ ਗੁਲਾਮ ਕਰਾ ਦਿੱਤਾ ਸੀ ਜੀ ਦਇਆ ਨੇ, ਦਇਆ ਕੀਤੀ ਖਾਲਸੇ ਨੇ। ਦਇਆ ਜਾਣੇ ਜੀ ਕੀ, ਜੀਵਾਂ ਦੇ ਉੱਤੇ ਦਇਆ ਕਰੇ।
ਕਿਛ ਪੁੰਨ ਦਾਨ ਕਰੇ,
ਪੁੰਨ ਹਮੇਸ਼ਾ ਦਾਨ, ਦਾਨ ਹਮੇਸ਼ਾ ਪੁੰਨ ਪੁਰਬਾਂ ਦੇ ਸਮੇਂ ਜੈਸਾ ਬਣੇ ਉਹ ਕਰਨਾ ਕਰੇ। ਤੇ ਇਸ ਪ੍ਰਕਾਰ ਸਾਸ ਜੀ ਸੁਭਾਅ ਬਣਾਵੇ, ਆਪਣਾ ਪਦਾਰਥ 10ਵੇਂ ਹਿੱਸੇ ਦਾ ਵਾਹਿਗੁਰੂ ਦੇ ਨਾਂ ਤੇ ਦੇਵੇ।
ਸੱਚ ਤਾਂ ਪਰ ਜਾਣੀਐ,
ਤਾਂ ਵਿਸ਼ੇਸ਼ ਕਰਕੇ ਸੱਚ ਜਾਣੀਦਾ।
ਜਾ ਆਤਮ ਤੀਰਥ ਕਰੇ ਨਿਵਾਸ,
ਆਤਮਾ ਇੱਕ ਆਪਣੇ ਆਪ ਚ ਤੀਰਥ ਹੈ। ਤੀਰਥ ਦਾ ਮਤਲਬ ਕੀ ਹੈ? ਪਵਿੱਤਰਤਾ। ਆਤਮਾ ਹੀ ਪਵਿੱਤਰ ਹੈ ਸਰੀਰ ਵਿੱਚ, ਉਹਦੇ ਉੱਤੇ ਆਤਮਕ ਦਰਸ਼ੀ ਹੋਣ ਰੂਪ ਤੇ ਇਹ ਇਸ਼ਨਾਨ ਕਰੇ ਧਿਆਨ ਦੁਆਰਾ।
ਸਤਿਗੁਰੂ ਨੂੰ ਪੁੱਛ ਕੇ,
ਕਹਿੰਦੇ ਧਿਆਨ ਕਿਵੇਂ ਜੁੜੂ? ਕਹਿੰਦੇ ਸਤਿਗੁਰੂ ਨੂੰ ਪੁੱਛੋ, ਸਤਿਗੁਰੂ ਦੱਸੂਗਾ ਵੀ ਧਿਆਨ ਦਾ ਧਿਆਨ ਤੇ ਤ੍ਰਿਗੁਣੀ ਪ੍ਰਸ਼ੇਦ ਕੇ ਕਿਵੇਂ ਇੱਕ ਰੂਪ ਹੋਣਾ ਹੈ।
ਬਹਿ ਰਹਿ ਕਰੇ ਨਿਵਾਸ,
ਤੇ ਬਹਿ ਰਹਿ ਭਾਵ ਕੀ ਚਿੱਤ ਨੂੰ ਟਿਕਾ ਕੇ ਇਸਥਿਤ ਕਰਕੇ ਫਿਰ ਸਾਸੀ ਸ਼ਬਦ ਵਿੱਚ ਨਿਵਾਸ ਕਰੇ ਨਾਮ ਵਿੱਚ।
ਸੱਚ ਸਬਦਾ ਹੋਏ ਦਾਰੂ ਪਾਪ,
ਨਹੀਂ
ਸੱਚ ਸਬਦਾ ਹੋਏ
ਦਾਰੂ, ਸੱਚ ਸਾਰਿਆਂ ਦੀ ਦਾਰੂ ਕੀ ਦਵਾਈ ਹੈ ਭਾਈ, ਸੱਚ ਬੋਲਣਾ ਆਪਣੇ ਆਪ ਦੇ ਚ ਔਸ਼ਧੀ ਹੈ।
ਪਾਪ ਕੱਟੈ ਧੋਏ,
ਪਾਪਾਂ ਨੂੰ ਤਾਂ ਧੋ ਧੋ ਕੇ ਕੱਢ ਦਿੰਦੀ ਹੈ, ਜਿਵੇਂ ਸਾਬਣ ਸਾਸ ਹੀ, ਸਾਬਣ ਦੀ ਤਾਂ ਇਹ ਬੇਵਸੀ ਹੈ, ਮੈਲ ਨੂੰ ਤਾਂ ਕੱਢ ਕੇ ਲੈ ਜਾਂਦਾ ਨਾਲ ਇਹ ਸਾਬਣ, ਪਰ ਕੱਪੜੇ ਚ ਆਪ ਨਹੀਂ ਰਹਿ ਸਕਦਾ, ਸਾਬਣ ਵੀ ਬਾਹਰ ਹੋ ਜਾਂਦਾ ਹੈ। ਪਰ ਇੱਧਰ ਸਾਸ ਜੀ ਪਰਮੇਸ਼ਰ ਦਾ ਨਾਮ ਜਿਹੜਾ ਹੈ ਨਾ, ਅੰਮ੍ਰਿਤ ਨਾਮ ਰਿਤ ਮਾਹੇ ਵਿੱਚ ਹੀ ਸਮਾ ਜਾਂਦਾ ਹੈ। ਫਿਰ ਕਹਿੰਦਾ ਹੁਣ ਮੈਲ ਨੂੰ ਨੇੜੇ ਲੱਗਣ ਦਿੰਦਾ, ਪਹਿਰੇਦਾਰ ਬਣ ਜਾਂਦਾ ਹੈ ਨਾਮ। ਤੇ ਇਸ ਕਰਕੇ ਸਾਸ ਜੀ ਪਰਮੇਸ਼ਰ ਦਾ ਨਾਮ ਹੈ ਜਿਹੜਾ, ਉਹ ਸਾਬਣ ਦੀ ਤਰ੍ਹਾਂ ਵੀ ਨਹੀਂ ਕਹਿ ਸਕਦੀ, ਕੋਈ ਸਾਬਣ ਤਾਂ ਨਿਕਲ ਜਾਂਦਾ ਕੱਪੜੇ ਚੋਂ, ਨਾਮ ਹਮੇਸ਼ਾ ਮਨ ਰੂਪੀ ਕੱਪੜੇ ਦੇ ਵਿੱਚ ਰਹਿ ਜਾਂਦਾ, ਮੁੜ ਕੇ ਬੈਲਾ ਨਹੀਂ ਹੁੰਦਾ ਹੈ। ਇਸ ਕਰਕੇ ਪਾਪਾਂ ਨੂੰ ਧੋ ਧੋ ਕੇ ਬਾਹਰ ਕੱਢ ਦਿੰਦਾ ਹੈ ਨਾਮ। ਹਾਂਜੀ ਹੋ ਗਿਆ।
ਨਾਨਕ ਵਖਾਣੈ ਬੇਨਤੀ,
ਮਹਾਰਾਜ ਕਹਿੰਦੇ ਇਉਂ ਜਗਿਆਸੂ ਨੂੰ ਬੇਨਤੀ ਕਰਨੀ ਚਾਹੀਦੀ ਹੈ,
ਜਿਨ ਸੱਚ ਪੱਲੇ ਹੋਏ,
ਜਿਨ੍ਹਾਂ ਦੇ ਅੰਤਸ਼ਕਰਨ ਰੂਪੀ ਪੱਲੇ ਕਹੀਏ ਵਸਤਰ ਦੇ ਵਿੱਚ, ਅੰਤਸ਼ਕਰਨ ਰੂਪੀ ਵਸਤਰ ਦੇ ਵਿੱਚ ਇਹ ਸੱਚ ਹੋਊਗਾ ਜਿਹਦੇ ਪੱਲੇ, ਤੇ ਉਹ ਸਾਸ ਜੀ ਤਰ ਸਕਦਾ ਸੰਸਾਰ ਤੋਂ।
ਪਾਉੜੀ ਦਾਨ ਮਹਿੰਡਾ ਤਲੀ ਖਾਕ,
ਮਹਾਰਾਜ ਕਹਿੰਦੇ ਭਾਈ ਐਡੀ ਨਿਮਰਤਾ ਸਾਸ ਜੀ ਚਾਹੀਦੀ ਹੈ। ਤੇ ਮਹਾਰਾਜ ਕਹਿੰਦੇ ਜਿਹੜੇ ਪਰਮੇਸ਼ੁਰ ਦਾ ਨਾਮ ਜਪਣ ਵਾਲੇ ਨੇ, ਹੇ ਪਰਮੇਸ਼ੁਰ ਕਹਿੰਦੇ ਜਗਿਆਸੂ ਐ ਬੇਨਤੀ ਕਰੇ, ਇਹ ਦਾਨ ਮਹਿੰਡਾ ਤਲੀ ਖਾਕ, ਹੇ ਮੇਰੇ ਵਾਹਿਗੁਰੂ ਜਿਹੜੇ ਨਾਮ ਜਪਦੇ ਉਹਨਾਂ ਦੀ ਤਲੀਆਂ ਦੇ ਨਾਲ, ਪੈਰਾਂ ਦੇ ਨਾਲ ਜਿਹੜੇ ਮਿੱਟੀ ਘੱਟੇ ਦੇ ਰੇਤ ਦੇ ਕਣ ਲੱਗੇ ਹੋਏ ਹਨ, ਉਹ ਧੂੜੀ ਬਰੀਕ ਮਿੱਟੀ ਜੇ ਕਿਤੇ ਮਿਲ ਜਾਏ, ਦਾਨ ਇਹ ਮੈਨੂੰ ਦਾਨ ਦੇ ਦਿਓ, ਕਿ ਦਾਨ ਮਹਿੰਡਾ ਤਲੀ ਖਾਕ, ਇਹ ਜੇ ਮੈਨੂੰ ਮਿਲ ਜਾਵੇ,
ਜੇ ਮਿਲੇ ਤਾਂ ਮਸਤਕ ਲਾਈਆ,
ਜੇ ਮਿਲ ਜਾਏ ਕਹਿੰਦੇ ਮੱਥੇ ਨੂੰ ਲੈ ਧੂੜੀ ਲੇਖ ਮਟਾਇਆ, ਲੇਖ ਮਟਾ ਕੇ ਰੱਖ ਦਿੰਦੀ ਹੈ। ਇਸੇ ਤਰ੍ਹਾਂ ਸੰਤਾਂ ਦੀ ਸਾਸ ਜੀ ਨਿਮਰਤਾ ਰੂਪ ਜਿਹੜੀ ਚਰਨ ਧੂੜ ਹੈ, ਇਹ ਮਿਲ ਜਾਵੇ ਤਾਂ ਅੰਤਸ਼ ਕਰਨ ਦੇ ਮੱਥੇ ਨੂੰ ਵੀ ਲਾਈਏ, ਤੇ ਪ੍ਰਤੱਖ ਵੇ
ਕੂੜਾ ਲਾਲਚ ਛੱਡੀਆ,
ਤੇ ਝੂਠ ਦੇ ਪਦਾਰਥਾਂ ਦਾ, ਝੂਠੇ ਬੰਦਿਆਂ ਦਾ, ਝੂਠੇ ਵਿਸ਼ੇ ਵਿਕਾਰਾਂ ਦਾ, ਇਹ ਜਿਹੜਾ ਲਾਲਚ ਪਿਆ ਹੋਇਆ ਹੈ ਅੰਦਰ, ਲਾਲਸਾ ਜਿਹੜੀ ਹੈ ਛੱਡ ਦੇਵੇ।
ਹੋਏ ਇੱਕ ਮਨ ਅਲੱਖ ਧਿਆਈਆ,
ਕੂੜਾ ਲਾਲਚ ਛੱਡੀਆ, ਇੱਕ ਮਨ ਹੋ ਕੇ ਇਕਾਗਰ ਚਿੱਤ ਹੋ ਕਰਕੇ ਨਾਮ ਨੂੰ ਧਿਆ ਕਰ, ਬਿਰਧੀ ਦੁਆਰਾ ਧਿਆਵੇ।
ਫਲ ਦੇਵੇ ਹੋ ਪਾਈਆ,
ਫਲ ਤਾਂ ਪਾਈ ਉਹ ਹੈ ਜੇ ਮਿਲੇਗਾ, ਜੇ ਨਿਸ਼ਕਾਮ ਕਰਮ ਕਰਦਾ ਹੈ ਤਾਂ ਵਾਹਿਗੁਰੂ ਦੀ ਪ੍ਰਾਪਤੀ ਦਾ ਫਲ ਮਿਲ ਜਾਊਗਾ, ਅੰਤਸ਼ਕਰਨ ਸ਼ੁੱਧ ਹੋ ਜਾਊਗਾ। ਜੇ ਸਕਾਮ ਕਰਮ ਕਰਦਾ ਹੈ ਤਾਂ ਉਹ ਇੱਛਾ ਪੂਰੀ ਹੋਣ ਵਾਸਤੇ ਫਿਰ ਸਵਰਗ ਆਦਿ ਦੇ ਵਿੱਚ ਜਾਊਗਾ, ਤੇ ਜਿਹਾ ਜੇ ਕਰਮ ਕਰਦਾ ਹੈ ਉਹਦਾ ਫਲ ਇਸ ਨੂੰ ਮਿਲ ਜਾਣਾ ਹੈ।
ਜੇ ਵੇਹੀ ਕਾਰ ਕਮਾਈਆ,
ਇਹ ਕਾਰ ਹੈ ਜਿਸ ਤਰ੍ਹਾਂ ਦੀ ਕਰਨੀ ਰੂਪ ਕਾਰ ਕਰਦਾ ਹੈ।
ਜੇ ਹੋਵੇ ਪੂਰਬ ਲਿਖਿਆ,
ਜੇ ਭਾਈ ਪੂਰਬਲਾ ਨਿਸ਼ਕਾਮ ਕਰਮਾਂ ਦਾ ਪ੍ਰੇਰਿਆ ਹੋਇਆ ਈਸ਼ਵਰ, ਜੇ ਕਿਤੇ ਉਹ ਪੂਰਵਲੇ ਕਰਮ ਸਾਥ ਦੇਣ,
ਤਾਂ ਧੂੜ ਤਿਨਾ ਦੀ ਪਾਈਆ,
ਤਾਂ ਫਿਰ ਐਸੇ ਗੁਰਸਿੱਖਾਂ ਦੀ, ਐਸੇ ਮਹਾਂਪੁਰਸ਼ਾਂ ਦੀ ਚਰਨ ਧੂੜ ਪ੍ਰਾਪਤ ਹੁੰਦੀ ਹੈ ਜਿਹਦੇ ਨਾਲ ਭਲਾ ਹੋ ਜਾਂਦਾ। ਹੋ ਗਿਆ ਜੀ ਪੁਰਸ਼ ਸ਼ਬਦ। ਹਾਂ,
ਮਤ ਥੋੜੀ ਸੇਵ ਗਵਾਈਆ,
ਜਿਹਨਾਂ ਨੂੰ ਭਾਈ ਮਤ ਥੋੜੀ ਹੈ, ਅਲਪ ਬੁੱਧ ਵਾਲੇ ਨੂੰ, ਤੇ ਉਹ ਇਹ ਸੇਵਾ ਗਵਾ ਦਿੰਦੇ ਗੁਰੂ ਨਾਨਕ ਸਾਹਿਬ ਦਾ ਵਚਨ ਹੈ ਕਹਿੰਦੇ ਉਹ ਵਿਰੋਧ ਕਰਨਗੇ ਤਾਂ ਕਹਿਣਗੇ ਜੀ ਇਹ ਮਿੱਟੀ ਘੱਟਿਆ ਥੋੜ੍ਹੀ ਕਿਹਾ ਸੀ ਇਸ ਨੂੰ ਇਹ ਤਾਂ ਅੰਦਰ ਨਾਮ ਰੂਪੀ ਉਹ ਕਿਹਾ ਭਾਈ ਇਹ ਗਿਆਨ ਜਿਹੜਾ ਹੈ ਨਾ ਹੀ ਵੰਡੋ ਲੋਕਾਂ ਨੂੰ ਤਾਂ ਚੰਗਾ ਤੁਹਾਡਾ ਵੀ ਨਹੀਂ ਭਲਾ ਇਹਦੇ ਵਿੱਚ ਲੋਕਾਂ ਦਾ ਵੀ ਨਹੀਂ ਭਲਾ ਮਹਾਰਾਜ ਸਾਹਿਬ ਨੇ ਨਿਮਰਤਾ ਦਿੱਤੀ ਹੈ ਤੇ ਜਿਹੜੀ ਕਹਿੰਦੇ ਸਾਧ ਸਿੰਘ ਜੀ ਵੀ ਇਹ ਪੈਰਾਂ ਨੂੰ ਹੱਥ ਲਾਉਣ ਵਾਲੀ ਗੱਲ ਕਿੰਨੇ ਕੁ ਸਬੂਤ ਦਈਏ ਭਾਈ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੇ ਤਾਏ ਦਾ ਪੁੱਤ ਸਹਾਰੀ ਮੱਲ ਆਉਂਦਾ ਮਹਾਰਾਜ ਦੇ ਕੋਲ ਨੰਗੀ ਚਿੱਟੀ ਬਾਤ ਹੈ ਇਤਿਹਾਸ ਦੇ ਵਿੱਚ ਆਈ ਤੇ ਜਿਸ ਵੇਲੇ ਗੁਰੂ ਰਾਮ ਦਾ ਗੁਰਤਾ ਗਤੀ ਦੇ ਮਾਲਕ ਨੇ ਜਦੋਂ ਦੇਖਿਆ ਵੀ ਮੇਰੇ ਤੋਂ ਮੇਰਾ ਭਰਾਤਾ ਆਇਆ ਤਾਏ ਦਾ ਪੁੱਤ ਸਗਾ ਵੀ ਨਹੀਂ ਸੀ ਤੇ ਹੁਣ ਸਹਾਰੀ ਮੱਲ ਨੇ ਦੇਖਿਆ ਵੀ ਇਹ ਹੁਣ ਭਰਾ ਨਹੀਂ ਇਹ ਗੁਰੂ ਨਾਨਕ ਹੈ ਉਹ ਜਦੋਂ ਪੈਰਾਂ ਨੂੰ ਹੱਥ ਲਾਉਣ ਲੱਗਿਆ ਮਹਾਰਾਜ ਨੇ ਉਹਦੇ ਹੱਥ ਫੜ ਲਏ ਇਤਿਹਾਸ ਲਿਖਿਆ ਉਹਦੇ ਹੱਥ ਫੜ ਲਏ ਤੇ ਆਪਣਾ ਮੱਥਾ ਸਹਾਰੀ ਮੱਲ ਦੇ ਪੈਰਾਂ ਤੇ ਰੱਖ ਦਿੱਤਾ ਤੜਪ ਗਿਆ ਸਹਾਰੀ ਮੱਲ ਕਹਿਣ ਲੱਗਿਆ ਰੋਣ ਲੱਗ ਗਿਆ ਕਹਿੰਦਾ ਮਹਾਰਾਜ ਇਹ ਤਾਂ ਬੜੀ ਗਲਤ ਗੱਲ ਕਰਤੀ ਤੁਸੀਂ ਅਯੋਗ ਬਾਤ ਹੈ ਕਹਿੰਦੇ ਕਿਉਂ ਅਯੋਗ ਕਿਵੇਂ ਹੈ ਮੇਰੇ ਪਿਤਾ ਦੇ ਨਾਲੋਂ ਤੇਰਾ ਪਿਤਾ ਵੱਡੀ ਉਮਰ ਦੇ ਵਿੱਚ ਸੀ ਮੇਰੇ ਤਾਇਆ ਜੀ ਲੱਗਦੇ ਸੀ ਤੇ ਮੇਰੇ ਪਿਤਾ ਦੇ ਭਰਾ ਵੱਡੇ ਸਰੀਕੇ 'ਚ ਉਸੀ ਸਗਾ ਨਹੀਂ ਸੀ ਕਹਿੰਦੇ ਹੁਣ ਤੂੰ ਵੱਡਿਆਂ ਦੇ ਥਾਂ ਹੈ ਤੂੰ ਮੇਰਾ ਵੱਡਾ ਭਰਾ ਹੈ ਗੁਰੂ ਹੋਣ ਦਾ ਇਹ ਤਾਂ ਨਹੀਂ ਮਤਲਬ ਮੈਂ ਰਿਸ਼ਤੇਦਾਰੀ ਵੀ ਖੋਜਾਂ ਆਪਣੀ ਚਰਨੀ ਹੱਥ ਸਾਧ ਜੀ ਲਾਏ ਸੀ ਸੋ ਇਸ ਕਰਕੇ ਸਾਧ ਜੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕੋਲ ਸ੍ਰੀ ਚੰਦ ਜੀ ਆਉਂਦੇ ਨੇ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਨੇ ਕਿ ਗੁਰੂ ਨਾਨਕ ਦਾ ਪੁੱਤਰ ਹੈ ਉਹ ਉਹਨਾਂ ਦੇ ਲਾਉਂਦੇ ਨੇ ਕਿ ਤੁਸੀਂ ਗੁਰੂ ਹੋ ਪੋਤ ਪੋਤ ਰਿਸ਼ਤਾ ਹੈ ਹਾਂ ਗੁਰੂ ਦੀ ਹਜ਼ੂਰੀ ਦੇ ਅੰਦਰ ਇਹ ਮਨਮਤ ਕਦੀ ਭੁੱਲ ਕੇ ਵੀ ਨਹੀਂ ਕਰਨੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੈ ਗੁਰਤਾਗਤੀ ਦੇ ਮਾਲਕ ਇੱਥੇ ਕੇਵਲ ਨਮਸਕਾਰ ਗੁਰੂ ਗ੍ਰੰਥ ਸਾਹਿਬ ਨੂੰ ਕਰਨੀ ਹੈ ਗੁਰੂ ਦੀ ਹਜ਼ੂਰੀ ਦੇ ਅੰਦਰ ਇਹ ਪਾਪ ਵੀ ਹੈ ਤੇ ਮਨਮਤ ਵੀ ਹੈ ਤੇ ਉਸ ਤਰ੍ਹਾਂ ਆਪਣੇ ਮਾਤਾ ਪਿਤਾ ਦਾ ਵੀ ਸਤਿਕਾਰ ਕਰੋ ਆਪਦੇ ਵੱਡਿਆਂ ਦਾ ਭਾਈ ਗੁਰਦਾਸ ਨੇ ਤਾਂ ਇੱਥੇ ਤੱਕ ਕਹਿਤਾ ਪੈਰੀ ਪਵਣ ਨਾ ਛੋਟੇ ਹੀ ਕਹਿੰਦੇ ਸਿੱਖਾ ਹੋਰ ਭਾਵੇਂ ਸਾਰੇ ਕੰਮ ਛੱਡਦੀ ਗੁਰਸਿੱਖਾਂ ਦੇ ਨਾਮ ਜਪਣ ਵਾਲਿਆਂ ਦੇ ਪੈਰੀ ਪੈਣ ਨਾ ਛੱਡੀ ਇਹ ਨਹੀਂ ਕੰਮ ਚ ਚਾਰ ਗੁਰੂਆਂ ਦੀ ਸੰਗਤ ਕਰਨ ਵਾਲਾ ਕਹਿੰਦਾ ਤੇ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਇਹ ਜਿਹੜਾ ਸਾਧ ਜੀ ਅਕਲ ਦੇ ਉੱਤੇ ਠੀਕਰਾ ਮੂਧਾ ਮਾਰ ਲਿਆ ਜਿਹੜੇ ਕਈ ਲੋਕਾਂ ਨੇ ਉਹਨਾਂ ਨੂੰ ਮਹਾਰਾਜ ਸਮਾਧੀ ਬਖਸ਼ਣੀ ਤਾਂ ਨਿਮਰਤਾ ਸੀ ਇਹ ਨਹੀਂ ਵੀ ਇੱਕ ਆਕੜਿਆ ਖੜਾ ਰਹੇ ਦੂਜਾ ਉਹਦੇ ਪੈਰ ਹੀ ਪਈ ਜਾਵੇ ਨਾ ਨਾ ਉਹ ਵੀ ਨਿਵੇ ਉਹ ਕਹਿੰਦਾ ਨਹੀਂ ਗੁਰਸਿੱਖ ਤੂੰ ਕਮਾਈ ਵਾਲਾ ਉਹ ਕਹਿੰਦਾ ਤੂੰ ਕਮਾਈ ਵਾਲਾ ਗੱਲ ਤਾਂ ਦੋਨਾਂ ਦੇ ਵਿੱਚ ਨਿਮਰਤਾ ਲਿਆਉਣ ਵਾਸਤੇ ਕਰੀ ਹੈ ਮਹਾਰਾਜ ਨੇ ਗੁਰੂ ਕਿਰਪਾ ਕਰੇ ਆਓ ਇੱਥੇ ਸਮਾਪਤੀ ਹੋ ਗਈ ਗਰੀਬ ਨਿਵਾਸ ਸਤਿਗੁਰੂ ਕਿਰਪਾ ਕਰਨ ਕੱਲ ਨੂੰ ਸਾਧ ਜੀ ਅੱਗੇ ਸੱਚ ਕਾਲ ਕੂੜ ਵਰਤਿਆ ਕੱਲ ਕਾਲ ਕਲੇ ਤਾਲ ਇਹ ਸ਼ਬਦ ਕੱਲ ਨੂੰ ਆਏਗਾ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਜੀ ਇੱਥੇ ਸਮਾਪਤੀ ਹਾਂਜੀ
ਜੇ ਹੋਵੇ ਪੂਰਬ ਲਿਖਿਆ ਤਾ ਧੂੜ ਤਿਨਾ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਮਤ ਥੋੜੀ ਸੇਵ ਗਵਾਈਐ
ਹੇ ਗੋਬਿੰਦ ਹੇ